ਸਤਸੰਗ ਜੀ, ਮਾਘ ਦੇ ਮਹੀਨੇ ਦਾ ਬੜਾ ਵੱਡਾ ਮਹੱਤਵ ਹੈ। ਹਿੰਦੂ ਵੀ ਜਾਂਦੇ ਨੇ, ਸਿੱਖ ਧਰਮ ਵਿੱਚ ਇਸ ਗੱਲ ਇਸ ਦਿਨ, ਇੱਕ ਤੇ ਹੁਣ ਮੁਕਤਸਰ ਸਾਹਿਬ ਸੰਗਤਾਂ ਬਹੁਤ ਜਾਂਦੀਆਂ, ਇੱਕ ਮਾਘ ਨੂੰ ਦੱਸਿਆ ਜਾਂਦਾ ਹੈ ਵੀ ਉਹਨਾਂ ਸਿੰਘਾਂ ਦਾ ਅੰਤਮ ਸੰਸਕਾਰ ਕੀਤਾ ਜਿਨ੍ਹਾਂ ਨੇ ਖਦਰਾਣੇ ਦੀ ਢਾਬ ਤੇ ਮੁਕਤਸਰ ਸਾਹਿਬ ਜੰਗ ਹੋਇਆ, 30 ਪੋਹ ਨੂੰ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇੱਕ ਮਾਘ ਨੂੰ ਉਹਨਾਂ ਦਾ ਅੰਤਮ ਸੰਸਕਾਰ ਹੋਇਆ ਤੇ ਇੱਕ ਮਾਘ ਵਾਲੇ ਦਿਨ ਹੀ ਸਤਿਗੁਰਾਂ ਨੇ ਬਚਨ ਕੀਤਾ, ਉੱਥੇ ਕਿਰਪਾ ਕੀਤੀ। ਮੁਕਤਸਰ ਚਾਲੀ ਮੁਕਤੇ ਧਿਆਨ ਦੇਣਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਇੱਕ ਇਸ ਦਿਨ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਗਈ ਆ। ਖੁਸ਼
ਸਤਨਾਮ
ਸ਼੍ਰੀ ਹਰਿਮੰਦਰ ਸਾਹਿਬ ਦੀ ਇਸ ਦਿਨ ਸਤਸੰਗ ਜੀ ਨੀਂਹ ਰੱਖੀ ਗਈ, ਜੋ ਕਿ 1588 ਈਸਵੀ ਬਣਦਾ ਤੇ ਬਿਕਰਮੀ ਉਦੋਂ 57 ਸਾਲ ਅੱਗੇ ਚੱਲ ਰਿਹਾ। ਸਤਸੰਗ ਜੀ, ਇਹ 1645 ਦੇ ਲਗਭਗ, 1645 ਬਿਕਰਮੀ ਤੇ 1588 ਈਸਵੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਅੱਜ ਵਾਲੇ ਦਿਨ ਨੀਂਹ ਰੱਖੀ ਗਈ ਆ।
ਖੁਸ਼ਰਨਹਾਰੀ
ਇੱਕ ਮਾਘ, ਇਸ ਕਰਕੇ ਇਸ ਦਿਨ ਦਾ ਬੜਾ ਵੱਡਾ ਮਹੱਤਵ ਤੇ ਸਤਸੰਗ ਜੀ, ਹੁਣ ਮਾਘ ਦੇ ਮਹੀਨੇ ਦੀ ਕਥਾ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ, ਕਿਰਪਾ ਕਰ ਰਹੇ ਨੇ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਧੂੜੀ ਵਿੱਚ ਇਸ਼ਨਾਨ ਕਰ, ਰੱਬ ਦੇ ਪਿਆਰਿਆਂ ਦੀ ਧੂੜੀ ਵਿੱਚ। ਹੁਣ ਧੂੜੀ ਕੀ ਹੈ? ਹੁਣ ਜੇ ਕੋਈ ਕਵੇ ਵੀ ਅਸੀਂ ਬਾਬਾ ਆਨੰਦ ਸਿੰਘ ਜੀ ਦੀ ਚਰਨ ਧੂੜ ਲੈਣੀ ਹੈ, ਕਿਵੇਂ ਲਓਗੇ? ਉਹ ਤੇ ਸਰੀਰ 'ਚ ਹੈ ਹੀ ਨਹੀਂ। ਤੁਸੀਂ ਕਹੋਗੇ ਅੱਜ ਜਿਹੜੇ ਬਾਬੇ ਜਿਉਂਦੇ ਜਾਗਦੇ ਫਿਰਦੇ ਨੇ ਇਹਨਾਂ ਦੀ ਧੂੜੀ ਤੇ ਲੈ ਲਾਂਗੇ ਅਸੀਂ, ਕਿਉਂਕਿ ਜਦੋਂ ਤੁਰਨਗੇ ਤੇ ਅਸੀਂ ਉੱਥੋਂ ਮਿੱਟੀ ਚੁੱਕ ਲਾਂਗੇ ਤੇ ਮੱਥੇ ਨੂੰ ਲਾ ਲਾਂਗੇ, ਮਿਲ ਗਈ ਧੂੜ ਆ। ਕੋ
ਸਤਨਾਮ
ਬਾਬਾ ਅਤਰ ਸਿੰਘ ਜੀਆਂ ਦੀ ਧੂੜ ਕਿਵੇਂ ਲਾਓਗੇ? ਬਾਬਾ ਦੀਪ ਸਿੰਘ ਵਰਗਿਆਂ ਦੀ ਚਰਨ ਧੂੜ ਗੁਰਸਿੱਖਾਂ ਦੀ ਕਿਵੇਂ ਮਿਲੇਗੀ? ਚਰਨ ਧੂੜ ਦਾ ਭਾਵ ਇਹ ਆ, ਮਹਾਂਪੁਰਖਾਂ ਦੇ ਗੁਣ ਧਾਰਨ ਕਰ ਲਈਏ। ਜਿਹੜਾ ਬੰਦਾ ਰੋਜ਼ ਮਹਾਂਪੁਰਖਾਂ ਦੀ ਧੂੜ ਮੱਥੇ ਨੂੰ ਲਾਵੇ ਚੁੱਕ ਕੇ, ਰੋਜ਼ ਸਾਧੂਆਂ ਦੀ ਧੂੜੀ ਵਿੱਚ ਇਸ਼ਨਾਨ ਕਰੇ, ਰੋਜ਼ ਸਤਸੰਗ ਜੀ ਮਸਤਕ ਨਾਲ ਲਾਉਂਦਾ ਰਹੇ, ਪਰ ਜੇ ਉਸ ਸਾਧੂ ਦਾ, ਜੇ ਕਿਸੇ ਗੁਰਮੁਖ ਦਾ, ਮਹਾਂਪੁਰਖ ਦਾ ਗੁਣ ਹੀ ਉਹਦੇ ਵਿੱਚ ਨਾ ਆਇਆ, ਫਿਰ ਉਹ ਧੂੜੀ ਵਿੱਚ ਇਸ਼ਨਾਨ ਕਰਨ ਦਾ ਕੀ ਫਾਇਦਾ? ਧੂੜੀ ਤਾਂ ਇਸ਼ਨਾਨ ਇਹੀ ਹੈ ਨਾ, ਧੂੜੀ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ। ਸਤਿਗੁਰੂ ਕਹਿੰਦੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੇ। ਹੁਣ ਧੂੜੀ ਹੈ ਕੀ? ਇਹੀ ਧੂੜੀ ਨਹੀਂ ਵੀ ਉਹਨਾਂ ਦੇ ਆਪਾਂ ਚਰਨ ਫੜ ਲਈਏ ਤੇ ਆਪਾਂ ਉਹਨੂੰ ਮੱਥੇ ਨਾਲ ਲਾਈਏ ਤੇ ਇਹਦੇ ਨਾਲ ਸਾਡਾ ਭਲਾ ਹੋ ਜਾਏਗਾ। ਧੂੜੀ ਅਸਲੀ ਉਹਨਾਂ ਨੂੰ ਮਿਲੀ ਆ ਜਿਨ੍ਹਾਂ ਨੇ ਮਹਾਂਪੁਰਖਾਂ ਦੇ ਗੁਣਾਂ ਨੂੰ ਧਾਰਨ ਕੀਤਾ। ਤੁਹਾਡਾ ਕੀ ਖਿਆਲ ਆ? ਜਿਹੜੇ ਹੁਣ ਮਹਾਂਪੁਰਖਾਂ ਦੇ ਨਾਲ ਰਹਿੰਦੇ ਆ, ਸਾਧੂਆਂ ਦੇ ਸੰਗੀ ਨੇ, ਵੀ ਇਹ ਤੇ ਰੋਜ਼ ਚਰਨ ਧੂੜ ਲੈਂਦੇ ਨੇ, ਇਹਨਾਂ ਤੇ ਬੜੀ ਕਿਰਪਾ। ਪਰ ਜੇ ਮਹਾਂਪੁਰਖਾਂ ਦਾ ਸੁਭਾਅ ਉਹਨਾਂ ਦੇ ਵਿੱਚ ਨਾ ਆਵੇ ਤੇ ਕੀ ਧੂੜ ਲਈ ਉਹਨਾਂ ਨੇ? ਜੇ ਉਹਨਾਂ ਦੇ ਜੀਵਨ ਦਾ ਅਸਰ ਉਹਨਾਂ ਤੇ ਨਾ ਪਵੇ, ਫਿਰ ਉਹ ਕਾਹਦੀ ਚਰਨ ਧੂੜ ਲਈ? ਭਾਵੇਂ ਕੋਈ ਵੀ ਆ, ਅਸਲੀ ਧੂੜ ਇਹ ਆ ਗੁਰਸਿੱਖਾਂ ਦੇ ਜੀਵਨ ਦਾ ਅਸਰ ਹੋਵੇ, ਉਹ ਜੋ ਉਹਨਾਂ ਵਿੱਚ ਬਖਸ਼ਿਸ਼ ਕਿਰਪਾ ਉਹਨਾਂ ਤੇ ਹੋਈ ਹੈ, ਉਹ ਅੰਸ ਸਾਡੇ ਵਿੱਚ ਵੀ ਹੋਣ। ਆਖੋ ਸਤਨਾਮ ਤੇ ਬਾਬਾ ਆਨੰਦ ਸਿੰਘ ਦੀ ਜੇ ਚਰਨ ਧੂੜ ਲੈਣੀ ਆ ਨਾ, ਉਹਨਾਂ ਦਾ ਜੀਵਨ ਪੜ੍ਹ ਲਓ, ਉਹਨਾਂ ਦਾ ਕੋਈ ਨਾ ਕੋਈ ਦਿੱਤਾ ਹੋਇਆ ਉਪਦੇਸ਼ ਅੱਜ ਵੀ ਉਹਨਾਂ ਦੇ ਜੀਵਨ ਵਿੱਚ ਜ਼ਿਕਰ ਆਉਂਦਾ, ਉਹ ਪੜ੍ਹ ਕੇ ਕਮਾ ਲਓ ਤੇ ਸਮਝ ਲਓ ਬਾਬਾ ਆਨੰਦ ਸਿੰਘ ਜੀ ਦੀ ਆਪ ਜੀ ਨੂੰ ਚਰਨ ਧੂੜ ਮਿਲ ਗਈ। ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦਾ ਜੀਵਨ ਪੜ੍ਹੋ, ਉਹਨਾਂ ਦੇ ਜੀਵਨ ਦਾ ਕੋਈ ਬਚਨ ਕਮਾ ਲਓ ਵੀ ਬਾਬਾ ਈਸ਼ਰ ਸਿੰਘ ਮਹਾਂਪੁਰਖ ਰਾੜਾ ਸਾਹਿਬ ਵਾਲੇ ਮਹਾਰਾਜ ਜੀ ਕਹਿੰਦੇ ਨੇ ਆ ਇੱਦਾਂ ਉਪਦੇਸ਼ ਦੇ ਰਹੇ ਨੇ, ਉਹਨੂੰ ਤੁਸੀਂ ਆਪਣੇ ਜੀਵਨ ਵਿੱਚ ਪੱਕਾ ਧਾਰਨ ਕਰ ਲਓ ਤੇ ਸਮਝ ਲਓ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੀ ਚਰਨ ਧੂੜ ਤੁਹਾਨੂੰ ਮਿਲ ਗਈ, ਅੱਜ ਵੀ ਮਿਲ ਜਾਏਗੀ।
ਸਤਿ ਸ੍ਰੀ ਅਕਾਲ।
ਇਹ ਵੀ ਹੋਏਗਾ ਕਈ ਉਹਨਾਂ ਦੇ ਕੋਲ ਵੀ ਰਹਿੰਦੇ ਹੋਣਗੇ, ਉਹਨਾਂ ਨੂੰ ਚਰਨ ਧੂੜ ਨਹੀਂ ਮਿਲੀ ਹੋਣੀ, ਮੱਥਾ ਟੇਕਣਾ ਹੀ ਤੇ ਚਰਨ ਧੂੜ ਨਹੀਂ ਨਾ ਹੁੰਦਾ। ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦਾ ਆਪ ਜੀ ਜੀਵਨ ਲਓ, ਜੀਵਨ ਲੈ ਕੇ ਜੀਵਨ ਪੜ੍ਹੋ, ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਗੱਲ ਲੈ ਲਓ ਵੀ ਬਾਬਾ ਜੀ ਇੱਦਾਂ ਕਹਿੰਦੇ ਹੁੰਦੇ ਸੀ ਤੇ ਮੈਂ ਇਹਨੂੰ ਮੰਨਣਾ, ਉਹ ਅੱਜ ਮੰਨ ਲਓ ਤੇ ਸੰਤ ਬਾਬਾ ਅਤਰ ਸਿੰਘ ਜੀ ਦੀ ਧੂੜ ਤੁਹਾਨੂੰ ਮਿਲ ਗਈ। ਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਾਰੇ ਸੰਗਤਾਂ ਉਹਨਾਂ ਅੱਗੇ ਸੀਸ ਝੁਕਾਉਂਦੀਆਂ ਨੇ ਬੜੀ ਕਮਾਈ ਵਾਲੇ ਸਨ ਤੇ ਅੱਜ ਬਾਬਾ ਦੀਪ ਸਿੰਘ ਜੀ ਦਾ ਕੋਈ ਵੀ ਗੁਣ ਧਾਰਨ ਕਰ ਲਓ ਬਾਬਾ ਦੀਪ ਸਿੰਘ ਜੀ ਨੇ ਹਿੰਦੂਆਂ ਦੀਆਂ ਬਹੁ ਬੇਟੀਆਂ ਬਦਾਲੀ ਲੈ ਚੱਲਿਆ ਬੰਨ ਕੇ ਤੇ ਜਾ ਕੇ ਛਡਵਾਈਆਂ ਸਨ ਤੇ ਬਾਬਾ ਦੀਪ ਸਿੰਘ ਜੀ ਦਾ ਇਹ ਗੁਣ ਧਾਰਨ ਕਰ ਲਓ ਉਹ ਧੀਆਂ ਦੀ ਰੱਖਿਆ ਕਰਨੀ ਹੈ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਬਾਬਾ ਦੀਪ ਸਿੰਘ ਧੀਆਂ ਨੂੰ ਛਡਾਉਂਦੇ ਰਹੇ ਅਸੀਂ ਆਪਣੀਆਂ ਜੰਮਣ ਵਾਲੀਆਂ ਧੀਆਂ ਨੂੰ ਮਾਰਨਾ ਨਹੀਂ ਨਾ ਮਾਰਨ ਦੇਣਾ ਹੈ ਤੇ ਸਮਝ ਲਓ ਬਾਬਾ ਦੀਪ ਸਿੰਘ ਜੀ ਦੀ ਧੂੜ ਆਪ ਜੀ ਨੂੰ ਮਿਲ ਗਈ ਆਖੋ ਸਤਨਾਮ ਐਸੀ ਧੂੜੀ ਲਈਏ ਅਸੀਂ ਉਸੇ ਨੂੰ ਧੂੜ ਸਮਝਨੇ ਆ ਵੀ ਬਾਬਿਆਂ ਦੇ ਪੈਰਾਂ ਤੇ ਮੱਥਾ ਟੇਕੀ ਜਾਓ ਤੇ ਧੂੜ ਮਿਲ ਗਈ ਤੇ ਜੇ ਅਜੇ ਤੱਕ ਤੇਰੀ ਦਾੜੀ ਵੀ ਨਾ ਰੱਖੀ ਗਈ ਤੇ ਫਿਰ ਧੂੜ ਦਾ ਕੀ ਫਾਇਦਾ ਹੈ ਕੋ ਸਤਨਾਮ ਜੇ ਅਜੇ ਤੱਕ ਤੂੰ ਗੁਰੂ ਵਾਲਾ ਮਨ ਨੂੰ ਹੀ ਨਾ ਮੰਨਿਆ ਜੇ ਤੇਰੇ ਜੀਵਨ ਵਿੱਚ ਕੋਈ ਕ੍ਰਾਂਤੀ ਨਾ ਆਈ ਜੇ ਬਦਲਾਅ ਨਾ ਆਇਆ ਤੇ ਫਿਰ ਉਹ ਚਰਨ ਧੂੜ ਕਾਹਦੀ ਹੋਈ ਚਰਨ ਧੂੜ ਲਓ ਤੇ ਵੀ ਜ਼ਰੂਰ ਮੈਂ ਅਰਜ ਆਪ ਜੀ ਦੇ ਚਰਨਾਂ 'ਚ ਕਰਾਂਗਾ ਜੇ ਗੁਰਮੁਖ ਬਣਨਾ ਚਾਹੁੰਦੇ ਹਾਂ ਨਾ ਆਪਾਂ ਤੇ ਆਪਾਂ ਗੁਰਮੁਖਾਂ ਦਾ ਜੀਵਨ ਪੜ੍ਹਨਾ ਸ਼ੁਰੂ ਕਰੀਏ ਗੁਰਮੁਖਾਂ ਦਾ ਜੀਵਨ ਪੜ੍ਹੋ ਵੇਖਿਓ ਜਿਹਦੇ ਤੇ ਵੀ ਕਿਰਪਾ ਹੋਈ ਹੈ ਕਿਸੇ ਦੀ ਸੰਗਤ ਕਰਕੇ ਹੋਈ ਹੈ ਜੇ ਅਸੀਂ ਚਾਹੁੰਦੇ ਹਾਂ ਵੀ ਮੇਰੇ ਤੇ ਕਿਰਪਾ ਹੋਵੇ ਮੇਰਾ ਉੱਚਾ ਸੁੱਚਾ ਜੀਵਨ ਹੋਵੇ ਮੈਂ ਵੀ ਥੋੜ੍ਹਾ ਜਿਹਾ ਵੱਖਰਾ ਰਾਹ ਚੁਣਾ ਤੇ ਫਿਰ ਤੁਹਾਨੂੰ ਕਿਸੇ ਗੁਰਮੁਖ ਦਾ ਜੀਵਨ ਬਚਣਾ ਪਏਗਾ ਸੰਤ ਬਾਬਾ ਅਤਰ ਸਿੰਘ ਜੀ ਦਾ ਜੀਵਨ ਪੜ੍ਹ ਲਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਾ ਦਾਅਵੇ ਨਾਲ ਇਹ ਗੱਲ ਕਹਿ ਸਕਣਾ ਇੱਕ ਮਹੀਨੇ ਵਿੱਚ ਜ਼ਰੂਰ ਤੁਹਾਡੇ ਵਿੱਚ ਕੁਛ ਨਾ ਕੁਛ ਤਬਦੀਲੀ ਆ ਜਾਏਗੀ ਪੜ੍ਹੋ ਤੇ ਸਹੀ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦਾ ਜੀਵਨ ਅੱਜ ਤੋਂ ਪੜ੍ਹਨਾ ਸ਼ੁਰੂ ਕਰ ਦਿਓ ਪੜ੍ਹਦੇ ਰਹੋ ਪੜ੍ਹਦੇ ਰਹੋ ਪੜ੍ਹਦੇ ਰਹੋ ਮਹੀਨੇ ਦੇ ਵਿੱਚ ਜ਼ਰੂਰ ਕੁਛ ਨਾ ਕੁਛ ਤਬਦੀਲੀ ਆ ਜਾਏਗੀ ਬਾਬਾ ਆਨੰਦ ਸਿੰਘ ਜੀ ਦਾ ਜੀਵਨ ਪੜ੍ਹਨਾ ਸ਼ੁਰੂ ਕਰ ਦਿਓ ਅੱਜ ਤੋਂ ਇੱਕ ਮਹੀਨੇ ਬਾਅਦ 15 ਦਿਨਾਂ ਬਾਅਦ ਕੁਛ ਨਾ ਕੁਛ ਜ਼ਰੂਰ ਮਿਲ ਜਾਏਗਾ ਤੇ ਕਿਸੇ ਹੋਰ ਜਿਹੜੇ ਅੱਜ ਕੱਲ੍ਹ ਲੇਖ ਛਪਦੇ ਨੇ ਉਹ ਪੜ੍ਹਨੇ ਸ਼ੁਰੂ ਕਰ ਦਿਓ ਸ਼ੰਕਾਵਾਦੀ ਸ਼ਰਧਾ ਹੈ ਹੀ ਨਹੀਂ ਵਿੱਚ ਪੜ੍ਹੀ ਜਾਓ ਪੜ੍ਹੀ ਜਾਓ ਪੜ੍ਹੀ ਜਾਓ ਤੇ ਵੇਖੋਗੇ ਮਹੀਨੇ ਕੁ ਬਾਅਦ ਜੀ ਨਹੀਂ ਕਰਨਾ ਨਿਤਨੇਮ ਕਰਨ ਨੂੰ ਤੋੜ ਵੀ ਦੇਣਗੇ ਕਿਉਂਕਿ ਸੰਗਤ ਦਾ ਅਸਰ ਜ਼ਰੂਰ ਹੁੰਦਾ ਮਨ ਉੱਤੇ ਤੇ ਜੀਵਨ ਉਹਨਾਂ ਦਾ ਪੜ੍ਹੋ ਇਸੇ ਕਰਕੇ ਜੇ ਇਸ ਰਾਹ ਤੇ ਤੁਰਨਾ ਨਾ ਤੇ ਉਹਨਾਂ ਤੋਂ ਰਾਹ ਪੁੱਛੋ ਜਿਹੜੇ ਇਸ ਰਾਹ ਦੇ ਪੰਧੀ ਨੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਕਹਿੰਦੇ ਤਾਰੂਆਂ ਨੂੰ ਪੁੱਛੋ ਤੈਰੀ ਦਾ ਕਿਵੇਂ ਆ ਉਹਨਾਂ ਨੂੰ ਪੁੱਛੋ ਜਿਹੜੇ ਆ ਇਸ ਰਾਹ ਤੇ ਤੁਰਦੇ ਨੇ ਜਾ ਕੇ ਪੁੱਛ ਲੈ ਤਾਰੂਆਂ ਨੂੰ ਤਾਰੂ ਜਿਹੜੇ ਤੈਰਨ ਜਾਣਦੇ ਨੇ ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ पत मिलो मेरी माई रूपहीन बुद्ध बलहीनी मोहे प्रदेशन दूर ते आई। रूपहीन कुलहीन गुणहीन ज्ञानहीन शोभाहीन भागहीन तपहीन बाबरी दृष्ट दर्शहीन शब्द सुरतहीन बुद्ध बलहीन सूद हस्त ना पावरी। पता नहीं किन्ने औगण ध्यान देना हुण सतसंग जी सतगुरां नूं अर्ज कीती महाराज साडे ते भी कृपा करो। महाराज कहिंदे भाई साधुआं दी धूड़ी विच इशनान करो महापुरखां दे गुणां नूं अपने अंदर धारण करो जिहड़े जुड़े होए ने रंगे होए ने जिहड़े माघ मज्जन संघ साधुआं धूड़ी कर इशनान हर का नाम त्याए सुन सबना नौ कर दान। हरी दा नाम त्या हरी दा नाम सुन सुन त्याया भी कर ते जेड़े लोग मांगदे महीने च तीर्थां ते जाके दान पुन करदे सी गुरु अर्जन साहिब कहिंदे गुरु सिखो नाले जपिया करो ते नाले नाम दा दान होरनां नूं दिया करो। आखो सतनाम मांगदे महीने विच नाले जुड़ो ते नाले होरां नूं जोड़ो ये असली दान है नाम दा दान। किसे टुटे नूं जोड़ दिओ ये दान दिओ अपने गुण दिओ किसे नूं ये बहुत वड्डी दया। ध्यान देना ये दान करो जेडे लोग तीर्थां ते जा जा के दान करदे ने ये नानक नाम लेवा गुरसिखां नूं ये सतगुरां दा बचन है। ठीक है वह भी दान देना वह वक्री गल पर जे तुसी आत्मक आनंद लेना है परम सुख की प्राप्ति लेनी है ते नाम नू सुनो नाम त्याओ ते नाम दा दान होरां नू देओ। आखो सतनाम हर का नाम त्याए सुन सबना नौ कर दान। फिर होएगा कि जन्म कर्म मल उतर मन ते जाए गुमान। उहदा फल की मिलेगा जे नाम जपांगे सुनांगे ध्यावांगे होरां नूं जपावांगे। कहिंदे तीर्थां ते जाके ते लोकां दे तन दी कोई मैल लैंदी आ इहदे नाल जन्मां जन्मांतरां दी तेरी लगी होई कर्मां दी मैल ओह मन तों लै जाएगी। जन्म जन्म की इस मन को मल लागी काला होआ स्याह हो खनली धोती उजली ना होवई जे सौ धोवण पाहो। ਕਹਿੰਦੇ ਜਨਮਾਂ ਜਨਮਾਂਤਰਾਂ ਦੀ ਮਾੜੇ ਕਰਮਾਂ ਦੀ ਲੱਗੀ ਹੋਈ ਮੈਲ ਨਾਮ ਜਪਣ ਕਰਕੇ ਸੁਣ ਕਰਕੇ ਧਿਆਉਣ ਕਰਕੇ ਹੋਰਾਂ ਨੂੰ ਜਪਾਉਣ ਕਰਕੇ ਨਿਮਰਤਾ ਵਿੱਚ ਰਹਿਣ ਕਰਕੇ ਸਾਧੂਆਂ ਦੀ ਧੂੜੀ ਵਿੱਚ ਇਸ਼ਨਾਨ ਕਰਨ ਕਰਕੇ ਇਹ ਜਨਮਾਂ ਜਨਮਾਂਤਰਾਂ ਦੀ ਮੈਲ ਲਵੇਗੀ। ਮਨ ਤੇ ਜਾਏ ਗੁਮਾਨ ਤੇ ਸਭ ਤੋਂ ਵੱਡਾ ਰੋਗ ਜਿਹੜਾ ਬੰਦੇ ਨੂੰ ਲੱਗਾ ਉਹ ਹੈ ਹੰਕਾਰ ਦਾ ਤੇ ਤਿੰਨ ਤਰ੍ਹਾਂ ਦਾ ਹੰਕਾਰ ਮੰਨਿਆ ਗੁਰਮੁਖੋ ਜਾਤੀ ਅਭਿਮਾਨ ਜਾਤੀ ਅਭਿਮਾਨ ਵਿਦਿਅਕ ਅਭਿਮਾਨ ਤੇ ਸਤਸੰਗ ਜੀ ਮਾਇਕੀ ਅਭਿਮਾਨ। ਇੱਕ ਮਾਇਕੀ ਪਦਾਰਥਾਂ ਦਾ ਹੰਕਾਰ ਵਿਦਿਆ ਦਾ ਹੰਕਾਰ ਤੇ ਜਾਤ ਦਾ ਹੰਕਾਰ ਵੀ ਮੈਂ ਬੜਾ ਵੱਡਾ ਤੇ ਸਤਿਗੁਰੂ ਕਹਿੰਦੇ ਇਹ ਜੇ ਤੂੰ ਉਹਦਾ ਨਾਮ ਧਿਆਏਗਾ ਜੇ ਜੁੜੇਗਾ ਤੇ ਇਹ ਜਿਹੜਾ ਹੰਕਾਰ ਇਹ ਦੂਰ ਹੋ ਜਾਏਗਾ। ਸਤਸੰਗ ਜੀ ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰਦਾਨ ਜਨਮ ਕਰਮ ਮਲ ਉਤਰੇ ਜਨਮਾਂ ਜਨਮਾਂਤਰਾਂ ਦੀ ਮੈਲ ਲੈ ਜਾਏਗੀ ਤੇ ਮਨ ਤੇ ਜਾਏ ਗੁਮਾਨ ਮਨ ਦਾ ਗੁਮਾਨ ਜਿਹੜਾ ਇਹ ਦੂਰ ਹੋ ਜਾਏਗਾ ਤੇ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸਵਾਨ। ਕਾਮ ਤੇ ਕ੍ਰੋਧ ਤੇ ਮੋਹ ਆਪਣੇ ਆਪ ਪਿੱਛੇ ਹਟ ਜਾਣਗੇ ਤੇ ਲੋਭ ਦਾ ਕੁੱਤਾ ਸਵਾਨ ਕਹਿੰਦੇ ਨੇ ਕੁੱਤੇ ਨੂੰ। ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸਵਾਨ ਜਿਹੜਾ ਲੋਭ ਦਾ ਕੁੱਤਾ ਹਰ ਵੇਲੇ ਤੰਗ ਕਰਦਾ ਰਹਿੰਦਾ ਇਹ ਵੀ ਦੂਰ ਦੌੜ ਜਾਏਗਾ। ਖੁ ਸਤਨਾਮ ਲੋਭ ਦੀ ਦਲਦਲ ਐਸੀ ਹੈ ਜਿਹਦੇ ਚ ਬੰਦਾ ਇੱਕ ਵਾਰੀ ਫਸ ਜਾਏ ਫਿਰ ਮੁੜ ਕੇ ਫਸਦਾ ਹੀ ਜਾਂਦਾ ਤੇ ਲੋਭੀ ਨੂੰ ਕੁੱਤੇ ਦਾ ਦਰਜਾ ਦਿੱਤਾ। ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ ਲੋਭੀ ਜੰਤ ਨਾ ਜਾਣੀ ਭੱਖ ਅਭੱਖ ਸਭ ਖਾਏ। ਜਰਾ ਕਿ ਧਿਆਨ ਦੇਣਾ ਦੋ ਮਿੰਟ ਸਤਸੰਗ ਜੀ ਲੋਭੀ ਨੂੰ ਕੁੱਤੇ ਦਾ ਹਲਕੇ ਕੁੱਤਾ ਦੱਸਿਆ ਹਲਕਾ ਕੁੱਤਾ ਜਿਉਂ ਕੂਕਰ ਹਰਕਾਇਆ ਜਿਵੇਂ ਕਹਿੰਦੇ ਹਲਕਾ ਕੁੱਤਾ ਹੁੰਦਾ ਨਾ ਲੋਭੀ ਵੀ ਏਦਾਂ ਹੀ ਆ ਤੇ ਹਲਕਾ ਕੁੱਤਾ ਜਿਹੜਾ ਹੈ ਉਹਦੇ ਵਿੱਚ ਵੇਖੋਗੇ ਤੁਸੀਂ ਇੱਕ ਤੇ ਹਲਕਾ ਕੁੱਤਾ ਸਤਸੰਗਤ ਜੀ ਪਿੰਡ ਛੱਡ ਜਾਂਦਾ ਰੋਈਆਂ ਨੂੰ ਛੱਡ ਜਾਂਦਾ ਹਲਕਾ ਕੁੱਤਾ ਪਿੰਡ ਛੱਡ ਜਾਂਦਾ ਦੂਜਾ ਹਲਕਾ ਕੁੱਤਾ ਆਪਣਿਆਂ ਨੂੰ ਹੀ ਵੱਢਣ ਲੱਗ ਪੈਂਦਾ ਇਹ ਨਿਸ਼ਾਨੀ ਹੈ ਨਾ ਹਲਕੇ ਕੁੱਤੇ ਦੀ ਵੀ ਆਪਣਿਆਂ ਨੂੰ ਹੀ ਵੱਢਣ ਲੱਗ ਪੈਂਦਾ ਤੀਜਾ ਹਲਕੇ ਕੁੱਤੇ ਦੀ ਪੂਛ ਸਿੱਧੀ ਹੋ ਜਾਂਦੀ ਹੈ ਤੇ ਚੌਥਾ ਹਲਕੇ ਕੁੱਤੇ ਦੇ ਮੂੰਹ ਵਿੱਚੋਂ ਝੱਗ ਨਿਕਲਦੀ ਰਹਿੰਦੀ ਹੈ ਤੇ ਪੰਜਵੇਂ ਹਲਕੇ ਕੁੱਤੇ ਦੀ ਨਿਸ਼ਾਨੀ ਆ ਉਹ ਪਾਣੀ ਤੋਂ ਡਰਦਾ ਆਖੋ
ਸਤਨਾਮ
ਤੇ ਸਤਿਗੁਰੂ ਕਹਿੰਦੇ ਨੇ ਜਿਹੜਾ ਲੋਭੀ ਆ ਉਹ ਹਲਕੇ ਕੁੱਤੇ ਵਰਗਾ ਹੈ ਉਹਦੀਆਂ ਵੀ ਪੰਜ ਨਿਸ਼ਾਨੀਆਂ ਨੇ ਹਲਕੇ ਕੁੱਤੇ ਦੀਆਂ ਵੀ ਕਹਿੰਦੇ ਲੋਭੀ ਦੀਆਂ ਵੀ ਪੰਜ ਹੀ ਨੇ ਆਖੋ ਸਤਨਾਮ ਆਖੋ
ਸਤਨਾਮ
ਆਖੋ ਜੀ ਸਤਨਾਮ ਹਾਂ ਗੱਜ ਕੇ ਵੇਖੋ ਪਿਆਰ ਵਾਲੇ ਆ ਰੋਜ਼ ਆਉਣ ਵਾਲੀ ਸੰਗਤ ਆ ਤੇ ਆਪ ਜੀ ਕਿਰਪਾ ਕਰਿਆ ਕਰੋ ਇੱਕ ਵਾਰੀ ਗੱਡੀ ਸਟਾਰਟ ਹੋ ਗਈ ਕੀ ਪਤਾ ਫਿਰ ਜਪਦੇ ਹੀ ਰਹੀਏ ਸਤਨਾਮ ਘਰ ਜਾ ਕੇ ਵੀ ਚੱਲਦਾ ਰਿਹਾ ਕੰਮ ਹੁਣ ਜਿਹੜੀ ਗੱਡੀ ਧੱਕਾ ਸਟਾਰਟ ਹੋਵੇ ਇੱਕ ਵਾਰੀ ਧੱਕਾ ਲਾ ਦਿਓ ਫਿਰ ਆਪੇ ਚੱਲਦੀ ਰਹਿੰਦੀ ਹੈ ਇੱਥੇ ਹੀ ਧੱਕਾ ਲੱਗ ਗਿਆ ਕੀ ਪਤਾ ਘਰ ਜਾ ਕੇ ਵੀ ਫਿਰ ਸਾਡਾ ਜੀ ਕਰੇ ਵੀ ਵਾਹਿਗੁਰੂ ਜਪੀਏ ਸਵੇਰੇ ਉੱਠ ਕੇ ਵੀ ਜਪੀਏ ਤੇ ਜੇ ਇੱਥੇ ਚੁੱਪ ਕਰਕੇ ਖਲੋਤੇ ਰਹੇ ਇੱਥੇ ਹੀ ਸਾਧ ਸੰਗਤ ਦੀ ਇਹ ਆਵਾਜ਼ ਧੱਕਾ ਪੈ ਰਿਹਾ ਤੇ ਜੇ ਇੱਥੇ ਹੀ ਨਾ ਤੁਰੇ ਤੇ ਫਿਰ ਤੁਰਾਂਗੇ ਵੀ ਕਦੋਂ ਜਿਹੜੇ ਇੱਥੇ ਵਾਹਿਗੁਰੂ ਨੂੰ ਕਹਿੰਦੇ ਉਹ ਕਹਿਣਗੇ ਵੀ ਕਿੱਥੇ ਆਖੋ ਸਤਨਾਮ ਪੰਜ ਨਿਸ਼ਾਨੀਆਂ ਹਲਕੇ ਕੁੱਤੇ ਦੀਆਂ ਦੱਸੀਆਂ ਨੇ ਤੇ ਲੋਭੀ ਨੂੰ ਹਲਕੇ ਕੁੱਤੇ ਦਾ ਹੀ ਦਰਜਾ ਦਿੱਤਾ ਕਹਿੰਦੇ ਲੋਭੀ ਵੀ ਹਲਕੇ ਕੁੱਤੇ ਵਰਗਾ ਹੀ ਹੈ ਜਿਉਂ ਕੁੱਕਰ ਹਰਕਾਇਆ ਜਿਹੜਾ ਲੋਭ ਕਰਦਾ ਬਹੁਤਾ ਲੋਭ ਮਾਇਆ ਦਾ ਇੱਧਰੋਂ ਵੀ ਆ ਜਾਏ ਇੱਧਰੋਂ ਵੀ ਆ ਜਾਏ ਇੱਧਰੋਂ ਵੀ ਆ ਜਾਏ ਤੇ ਲੋਭੀ ਲੋਭੀ ਦੀਆਂ ਵੀ ਪੰਜ ਨਿਸ਼ਾਨੀਆਂ ਨੇ ਹਲਕੇ ਕੁੱਤੇ ਦੀਆਂ ਵੀ ਪੰਜ ਨਿਸ਼ਾਨੀਆਂ ਨੇ ਹਲਕਾ ਕੁੱਤਾ ਰੋਈਆਂ ਨੂੰ ਚੜ ਜਾਂਦਾ ਕਹਿੰਦੇ ਜਿਹੜਾ ਬੰਦਾ ਲੋਭੀ ਹੈ ਨਾ ਇਹ ਵੀ ਤੁਰਿਆ ਫਿਰਦਾ ਕਿਤੇ ਮੜੀਆਂ ਤੇ ਕਿਤੇ ਮਸਾਣੀਆਂ ਤੇ ਕਿਤੇ ਕਿਤੇ ਕਦੇ ਕਿਤੇ ਇਹਨੂੰ ਆਪਣੇ ਪਿੰਡ ਵਾਲਾ ਬਾਬਾ ਗੁਰਦੁਆਰੇ ਜਿਹੜਾ ਬੈਠਾ ਉਹ ਤੇ ਦਿਸਦਾ ਹੀ ਨਹੀਂ ਆਖੋ ਸਤਨਾਮ ਇਹ ਪਹਿਲੀ ਨਿਸ਼ਾਨੀ ਮੜੀਆਂ ਮਸਾਣੀਆਂ ਤੇ ਥਾਂ ਥਾਂ ਤੇ ਫਿਰਦਾ ਹਲਕੇ ਘਰ ਚ ਰਹਿੰਦੇ ਹੀ ਨਹੀਂ ਆਪਣੇ ਪਿੰਡ ਵਾਲੇ ਤੇ ਜਾਣਾ ਹੀ ਨਹੀਂ ਇਹਨਾਂ ਨੇ ਇਹ ਪਹਿਲੀ ਨਿਸ਼ਾਨੀ ਦੂਜੀ ਨਿਸ਼ਾਨੀ ਹਲਕੇ ਕੁੱਤੇ ਦੀ ਕਹਿੰਦੇ ਉਹ ਆਪਣੇ ਘਰ ਵਾਲਿਆਂ ਨੂੰ ਵੱਢਣ ਲੱਗ ਪੈਂਦਾ ਲੋਭੀ ਦੀ ਨਿਸ਼ਾਨੀ ਵੀ ਇਹੀ ਆ ਉਹ ਆਪਣੇ ਘਰਦਿਆਂ ਤੇ ਹੀ ਕੇਸ ਕਰਦਾ ਭਰਾਵਾਂ ਤੇ ਹੀ ਪਿਓ ਤੇ ਹੀ ਭੈਣਾਂ ਤੇ ਹੀ ਉਹ ਘਰਦਿਆਂ ਨੂੰ ਹੀ ਵੱਢਣ ਲੱਗ ਪੈਂਦਾ ਕੋ
ਸਤਨਾਮ
ਜਿਹੜਾ ਬਹੁਤਾ ਲੋਭ ਵਿੱਚ ਫਸ ਜਾਂਦਾ ਉਹ ਫਿਰ ਰਿਸ਼ਤੇਦਾਰਾਂ ਨਾਲ ਹੀ ਡਾਂਗਾਂ ਚੱਲਦੀਆਂ ਰਹਿੰਦੀਆਂ ਉਹਦੀਆਂ ਖਿਮਾ ਕਰਨਾ ਪਿਆਰਿਓ ਅੱਜ ਕੱਲ੍ਹ ਵੇਖੋਗੇ ਇੱਥੇ ਵਕੀਲ ਕਈ ਮਿਲਦੇ ਨੇ ਐਡਵੋਕੇਟ ਜਿਹੜੇ ਆ ਉਹ ਦੱਸਦੇ ਆ ਕਹਿੰਦੇ ਜੀ ਅੱਜ ਲੋਕਾਂ ਦੇ ਦੂਜੇ ਝਗੜੇ ਘੱਟ ਨੇ ਦੁਸ਼ਮਣੀਆਂ ਘੱਟ ਨੇ ਜੇ ਦੁਸ਼ਮਣੀਆਂ ਬਣ ਗਈਆਂ ਨੇ ਤੇ ਆਪਣਿਆਂ ਵਿੱਚ ਹੀ ਕੇਸ ਬਹੁਤਿਆਂ ਦੇ ਘਰਾਂ ਦੇ ਹੀ ਚੱਲਦੇ ਆਪਸੀ ਵੱਟਾਂ ਦੇ ਝਗੜੇ ਹੋਰ ਕਹਿੰਦੇ ਲੋਭੀ ਜਿਹੜਾ ਨਾ ਉਹ ਵੇਖਦਾ ਨਹੀਂ ਇਹ ਮੇਰੀ ਮਾਂ ਏ ਮੇਰੇ ਰਿਸ਼ਤੇਦਾਰ ਨੇ ਜਾਂ ਇਹ ਮੇਰੇ ਭਰਾ ਨੇ ਉਹ ਆਪਣੇ ਘਰਦਿਆਂ ਦੇ ਉੱਤੇ ਹੀ ਉਧਰ ਹੀ ਸਤਸੰਗ ਜਿਵੇਂ ਹਲਕਾ ਕੁੱਤਾ ਘਰਦਿਆਂ ਨੂੰ ਵੱਢਦਾ ਉਹ ਘਰਦਿਆਂ ਨੂੰ ਲੋਭ ਵਿੱਚ ਵਸ ਹੋ ਕੇ ਵੱਢਣ ਲੱਗ ਜਾਂਦਾ ਰਿਸ਼ਤੇਦਾਰੀਆਂ ਭੁੱਲ ਜਾਂਦੀਆਂ ਨੇ ਤੇ ਸਤਸੰਗਤ ਤੀਜੀ ਹਲਕੇ ਕੁੱਤੇ ਦੀ ਨਿਸ਼ਾਨੀ ਆ ਉਹਦੀ ਪੂਛ ਸਿੱਧੀ ਹੋ ਜਾਂਦੀ ਹੈ ਤੇ ਕਹਿੰਦੇ ਲੋਭੀ ਦੀ ਵੀ ਇਹ ਤੀਜੀ ਨਿਸ਼ਾਨੀ ਆ ਜਿਵੇਂ ਉਹ ਪੂਛ ਸਿੱਧੀ ਰੱਖਦਾ ਹੈ ਲੋਭੀ ਬੰਦਾ ਆਪਣੇ ਹੱਥ ਸਿੱਧੇ ਹੀ ਰੱਖਦਾ ਅੱਡੀ ਰੱਖਦਾ ਮੰਗਦਾ ਹੀ ਰਹਿੰਦਾ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਮੜੀਆਂ ਮਸਾਣੀਆਂ ਅੱਗੇ ਜਾ ਕੇ ਇਹਦੇ ਹੱਥ ਸਿੱਧੇ ਰਹਿੰਦੇ ਨੇ ਆਖੋ ਸਤਨਾਮ ਇਹ ਵੀ ਨਿਸ਼ਾਨੀ ਚੌਥੀ ਨਿਸ਼ਾਨੀ ਹਲਕੇ ਕੁੱਤੇ ਦੀ ਉਹਦੇ ਮੂੰਹ ਚੋਂ ਝੱਗ ਡਿੱਗਦੀ ਰਹਿੰਦੀ ਆ ਤੇ ਕਹਿੰਦੇ ਹਲਕੇ ਕੁੱਤੇ ਦੀ ਨਿਸ਼ਾਨੀ ਆ ਉਹਦੇ ਮੂੰਹ ਚੋਂ ਝੱਗ ਡਿੱਗਦੀ ਰਹਿੰਦੀ ਆ ਤੇ ਲੋਭੀ ਦੀ ਇਹ ਚੌਥੀ ਨਿਸ਼ਾਨੀ ਆ ਉਹਦੇ ਮੂੰਹ ਚੋਂ ਨਿੰਦਿਆ ਰੂਪੀ ਝੱਗ ਸਦਾ ਹੀ ਡਿੱਗਦੀ ਰਹਿੰਦੀ ਨਿੰਦਿਆ ਕਰਦਾ ਇਹ ਨਹੀਂ ਪਤਾ ਉਹ ਸਤਿਗੁਰਾਂ ਨੂੰ ਵੀ ਨਹੀਂ ਬਖਸ਼ਦਾ ਨਿੰਦਿਆ ਦੀ ਝੱਗ ਹਰ ਸਮੇਂ ਡੇਗਦਾ ਰਹਿੰਦਾ ਇਹ ਲੋਭੀ ਦੀ ਨਿਸ਼ਾਨੀ ਆ ਤੇ ਪੰਜਵੀਂ ਨਿਸ਼ਾਨੀ ਆ ਹਲਕੇ ਕੁੱਤੇ ਦੀ ਪੰਜਵੀਂ ਨਿਸ਼ਾਨੀ ਹਲਕੇ ਕੁੱਤੇ ਦੀ ਆ ਇਹ ਆ ਵੀ ਉਹ ਪਾਣੀ ਤੋਂ ਡਰਦਾ ਹੈ ਕਹਿੰਦੇ ਲੋਭੀ ਦੀ ਪੰਜਵੀਂ ਨਿਸ਼ਾਨੀ ਇਹ ਆ ਵੀ ਉਹ ਪਾਣੀ ਤੋਂ ਡਰਦਾ ਹੈ ਆਖੋ ਸਤਨਾਮ ਲੋਭੀ ਉਹ ਕੁੱਤਾ ਪਾਣੀ ਤੋਂ ਦੌੜਦਾ ਹਲਕਾ ਕੁੱਤਾ ਪਾਣੀ ਤੋਂ ਪਰੇ ਨੂੰ ਭੱਜਦਾ ਹੈ ਕਹਿੰਦਾ ਜਿਹੜਾ ਲੋਭੀ ਬੰਦਾ ਹੋਵੇ ਉਹ ਬਾਣੀ ਤੋਂ ਪਰੇ ਪਰੇ ਨੂੰ ਭੱਜਦਾ ਵੀ ਨਿਕਲੋ ਇੱਥੇ ਬਾਬਿਆਂ ਕੋਲ ਬਹਿ ਕੇ ਇਹਨਾਂ ਨੇ ਪਤਾ ਨੀ ਕੀ ਕਰ ਦੇਣਾ ਛੱਡੋ ਪਰ ਆਪਾਂ ਨਹੀਂ ਜਾਣਾ ਸੰਗਤ ਵਿੱਚ, ਅਸੀਂ ਨਹੀਂ ਜਾਵਾਂਗੇ। ਇਹ ਲੋਭੀ ਦੀ ਪੰਜਵੀਂ ਨਿਸ਼ਾਨੀ ਆ। ਮੈਲੇ ਦੀਆਂ ਮੱਖੀਆਂ ਸੁਗੰਧ ਨਾ ਭਾਵੈ, ਮਨਮੁਖ ਦੁਖੀ ਨਿੰਦਕਾਂ ਸਤ ਸੰਗ ਨਾ ਭਾਵੈ। ਇਹ ਲੋਭ ਰੂਪੀ ਹਲਕਾ ਕੁੱਤਾ ਜਿਹੜਾ ਸਾਡੇ ਅੰਦਰ ਬੈਠਾ ਨਾ, ਕਾਮ ਕ੍ਰੋਧ ਨਾ ਮੋਹੀ ਹੈ ਬਿਨ ਸਹਿ ਲੋਭ ਸਵਾਨ। ਸਵਾਨ ਕਹਿੰਦੇ ਨੇ ਕੁੱਤੇ ਨੂੰ, ਤੇ ਕਹਿੰਦੇ ਕਾਮ ਕ੍ਰੋਧ ਉਹਨੂੰ ਮੋਹ ਨਹੀਂ ਸਕਦੇ। ਕਾਮ ਕ੍ਰੋਧ ਹੰਕਾਰ ਜਿਹੜਾ ਹੈ ਇਹ ਵੀ ਦੂਰ ਹੋ ਜਾਂਦਾ, ਅਭਿਮਾਨ ਵੀ ਦੂਰ ਹੋ ਜਾਂਦਾ, ਤੇ ਸਭ ਤੋਂ ਭੈੜੀ ਬਿਮਾਰੀ ਲੋਭ ਦਾ ਕੁੱਤਾ ਵੀ ਮਰ ਜਾਂਦਾ। ਆਖੋ ਸਤਨਾਮ ਕਿੰਨਾ ਦਾ, ਜਿਹੜੇ ਨਿਮਰਤਾ ਵਿੱਚ ਰਹਿੰਦੇ ਨੇ, ਧੂੜੀ ਬਣਦੇ ਨੇ, ਨਾਮ ਜਪਦੇ ਨੇ ਤੇ ਹੋਰਾਂ ਨੂੰ ਜਪਾਉਂਦੇ ਨੇ, ਨਾਮ ਦਾ ਦਾਨ ਹੋਰਾਂ ਨੂੰ ਦਿੰਦੇ ਨੇ, ਉਹਨਾਂ ਤੇ ਬਖਸ਼ਿਸ਼ ਹੁੰਦੀ ਹੈ। ਕਾਮ ਕ੍ਰੋਧ ਨਾ ਮੋਹੀਏ ਬਿਨ ਸਹਿ ਲੋਭ ਸਵਾਨ। ਫਿਰ ਅਗਲਾ ਵਚਨ ਹੈ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਫਿਰ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਐ ਗੁਰਸਿੱਖੋ, ਲੋਕ ਜਾਂਦੇ ਨੇ, ਕੋਈ ਕਿਤੇ ਤੀਰਥਾਂ ਤੇ ਜਾ ਰਿਹਾ, ਕੋਈ ਕਿਤੇ ਤੀਰਥਾਂ ਤੇ ਜਾ ਰਿਹਾ, ਤੇ ਤੁਸੀਂ ਇਸ ਰਾਹ ਤੇ ਤੁਰੋ ਜਿਹੜਾ ਰਾਹ ਅਸੀਂ ਤੁਹਾਨੂੰ ਦੱਸਿਆ। ਲੋਕ ਜਾਂਦੇ ਨੇ ਜਾਣ ਦਿਓ, ਲੋਕ ਪ੍ਰਾਗ ਤੀਰਥਾਂ ਤੇ ਜਾ ਰਹੇ ਨੇ ਜਾਓ ਜਾਣ ਦਿਓ, ਤੁਸੀਂ ਆਪਣੇ ਘਰ ਵਿੱਚ ਰਹਿ ਕੇ ਜਿਹੜਾ ਰਾਹ ਦੱਸਿਆ ਇਸ ਰਾਹ ਤੇ ਤੁਰਿਓ, ਜੇ ਇਸ ਰਾਹ ਤੇ ਤੁਰੋਗੇ ਤੇ ਸਾਰਾ ਜਹਾਨ ਤੁਹਾਡੀ ਸੋਭਾ ਕਰੇਗਾ।
ਸ੍ਰੀ ਅਕਾਲ।
ਤਿੰਨ ਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪ੍ਰਾਤੇ। ਕਹਿੰਦੇ ਜਿਹੜੇ ਉਹਦੇ ਚਰਨਾਂ ਨਾਲ ਜੁੜ ਗਏ।
ਤਿੰਨ ਕੀ ਸੋਭਾ ਜੀ ਸਭਨੀ ਥਾਈ, ਸਭਨੀ ਥਾਈ, ਤਿੰਨ ਕੀ ਸੋਭਾ ਜੀ ਸਭਨੀ ਥਾਈ, ਸਭਨੀ ਥਾਈ, ਸੋਭਾ ਜੀ ਸਭਨੀ ਥਾਈ, ਸਭਨੀ ਥਾਈ, ਤਿੰਨ ਕੀ ਸੋਭਾ ਜੀ ਸਭਨੀ ਥਾਈ, ਸਭਨੀ ਥਾਈ।
ਸੋਈ ਜੈ ਜੈਕਾਰ ਕਰੇ
ਸਭ ਕੋਈ,
ਹੋਈ ਉਹਦੀ ਜੈ ਜੈਕਾਰ ਹੋਏਗੀ। ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਗੁਰਸਿੱਖੋ, ਲੋਕ ਜਿੱਥੇ ਮਰਜ਼ੀ ਜਾਂਦੇ ਆ ਜਾਣ ਦਿਓ, ਪਰ ਤੁਸੀਂ ਤੁਸੀਂ ਜਿਹੜਾ ਰਾਹ ਤੁਹਾਨੂੰ ਦੱਸਿਆ, ਨਾਮ ਜਪੋ ਜਪਾਓ, ਬਾਣੀ ਪੜ੍ਹੋ, ਨਿਮਰਤਾ ਚ ਰਹੋ, ਸਾਧਾਂ ਦੀ ਧੂੜੀ ਚ ਨਹਾਓ, ਕਹਿੰਦੇ ਇਸ ਰਾਹ ਤੇ ਚੱਲੋਗੇ ਤੇ ਸੱਚੇ ਮਾਰਗ ਚੱਲੋਗੇ ਤੇ ਲੋਕ ਤੁਹਾਡੀ ਸੋਭਾ ਕਰਨਗੇ। ਹੁਣ ਤੇ ਥੋੜੇ ਚਿਰ ਦੀ ਵਡਿਆਈ ਹੈ ਨਾ, ਅੱਜ ਕੋਈ ਤੀਰਥਾਂ ਤੇ ਕਹਿੰਦੇ ਜਾ ਰਹੇ ਨੇ, ਲੋਕ ਅੱਜ ਕਰਦੇ ਆ ਬੱਲੇ ਬੱਲੇ ਵੀ ਫਲਾਣਾ ਤੀਰਥ ਤੇ ਜਾ ਕੇ ਆਇਆ, ਥੋੜਾ ਚਿਰ ਸੋਭਾ ਹੋਏਗੀ, ਪਰ ਜੇ ਇਸ ਰਾਹ ਤੇ ਚੱਲੋਗੇ ਜੁਗ ਜੁਗ ਸੋਭਾ ਹੋਏਗੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ।
ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ।
ਫਿਰ ਅਗਲਾ ਬਚਨ ਧਿਆਨ ਦੇਣਾ,
ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ।
ਇਹ ਮਾਘ ਮਹੀਨੇ ਦਾ ਸਾਰ ਹੈ ਕਹਿ ਲਓ ਆ ਪੰਗਤੀ ਵਿੱਚ, ਸਭ ਤੋਂ ਵੱਡੀ ਸਿੱਖਿਆ ਕੀ ਦੇ ਰਹੇ ਨੇ ਗੁਰੂ ਅਰਜਨ ਸਾਹਿਬ। ਕਿਰਪਾ ਕਰਕੇ ਦੱਸ ਰਹੇ ਨੇ, ਗੁਰਮੁਖੋ 68 ਤੀਰਥਾਂ ਦਾ ਫਲ ਤੁਹਾਨੂੰ ਮਿਲ ਜਾਏਗਾ। ਗੁਰਸਿੱਖੋ ਇਹ ਨਾ ਵੇਖੋ ਲੋਕ ਜਾ ਰਹੇ ਨੇ, ਜਾਣ ਦਿਓ ਤੁਹਾਨੂੰ 68 ਤੀਰਥਾਂ ਦਾ ਫਲ ਘਰ ਬੈਠਿਆਂ ਨੂੰ ਮਿਲ ਜਾਏਗਾ। ਪਰ ਜੀਵਾਂ ਤੇ ਦਇਆ ਕਰਿਓ, ਦਇਆ ਤੇ ਹੁਣ ਮਾਂਗ ਚੜਿਆ ਹੈ ਤੇ ਖਿਮਾ ਕਰਨਾ। ਰਾਤ ਲੋਹੜੀ ਤੇ ਬੱਕਰਿਆਂ ਤੇ ਬੜੀ ਦਇਆ ਹੋਈ ਹੋਏਗੀ, ਮੁਰਗਿਆਂ ਤੇ ਬੜੀ ਦਇਆ ਹੋਈ ਹੋਊ, ਪਤਾ ਹੀ ਨਹੀਂ ਕਿੰਨੀ ਕੁ ਦਇਆ। ਹੁਣ ਇਹ ਦਇਆ ਤੇ ਨਿਕਲਦੀ ਜਾ ਰਹੀ ਹੈ ਨਾ ਸਾਡੇ ਚ, ਤੇ ਦਇਆ ਜਿਹੜਾ ਕਰਦਾ ਮਹਾਰਾਜ ਕਹਿੰਦੇ ਉਹਨੂੰ 68 ਤੀਰਥਾਂ ਦਾ ਫਲ ਮਿਲ ਜਾਂਦਾ। ਅੱਜ ਕੱਲ੍ਹ ਸਾਡਾ ਖਾਲਸਾ ਹੀ ਕਹੀ ਜਾਂਦਾ ਬੱਕਰੇ ਵੱਢਣੇ ਜਾਇਜ਼ ਨੇ, ਆਖੋ ਸਤਨਾਮ। ਕਹਿੰਦੇ ਬੱਕਰੇ ਤੇ ਦਇਆ ਕਰਨ ਦੀ ਲੋੜ ਹੀ ਨਹੀਂ, ਕਹਿੰਦੇ ਹੋਰਾਂ ਤੇ ਕਰੋ। ਪਰ ਮਾਘ ਦਾ ਮਹੀਨੇ ਵਿੱਚ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ 68 ਤੀਰਥਾਂ ਦਾ ਫਲ ਮਿਲ ਜਾਏਗਾ ਇਸ਼ਨਾਨ ਦਾ ਉਹਨੂੰ ਜਿਹੜਾ ਕਿਸੇ ਇੱਕ ਜੀਵ ਤੇ ਵੀ ਦਇਆ ਕਰੇ, ਜਿਹੜਾ ਦਇਆ ਕਰੇ। 68 ਤੀਰਥਾਂ ਦਾ ਫਲ ਵੀ ਮਿਲੂ ਜੇ ਨਾ ਦਇਆ ਕੀਤੀ, ਨਾ ਦਇਆ ਕੀਤੀ ਤੇ ਪਾਪ ਵੀ ਓਡਾ ਹੀ ਵੱਡਾ ਲੱਗਣਾ। ਆਖੋ ਸਤਨਾਮ। ਦੂਜੇ ਪਾਸੇ ਵੀ ਤੇ ਏਦਾਂ ਹੀ ਆ ਨਾ ਕੰਮ, ਫਲ ਉੱਧਰ ਵੀ ਤੇ ਓਡਾ ਹੀ ਵੱਡਾ ਮਿਲੇਗਾ ਜੇ ਚੰਗੇ ਪਾਸੇ ਚੱਲਦੇ ਆ ਸੋਭਾ, ਤੇ ਦੂਜੇ ਪਾਸੇ ਵੀ ਤੇ ਹੈ ਨਾ। ਤੇ ਜੇ ਕਿਸੇ ਤੇ ਦਇਆ ਕਰੋਗੇ 68 ਤੀਰਥਾਂ ਦਾ ਫਲ ਮਿਲੇਗਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਿਹਰ ਕਰ ਰਹੇ ਨੇ, ਗੁਰਮਖੋ ਦਇਆ ਜਿਹੜੀ ਆ ਇਹ ਸਿਰਫ ਇਹੀ ਨਹੀਂ ਵੀ ਅਸੀਂ ਕਿਸੇ ਨੂੰ ਮਾਇਆ ਦੇ ਦਿੱਤੀ, ਪੈਸਾ ਦੇ ਦਿੱਤਾ। ਦਇਆ, ਦਇਆ ਦੇ ਕਈ ਰੂਪ ਹਨ। ਆਪ ਜੀ ਦੇ ਵਿੱਚ ਜੇ ਕੋਈ ਏਦਾਂ ਦਾ ਗੁਰਮੁਖ ਬੈਠਾ ਹੋਵੇ ਜਿਹਨੂੰ ਵਾਜਾ ਆਉਂਦਾ, ਚਾਰ ਸੁਰਾਂ ਆਉਂਦੀਆਂ ਤੁਹਾਡੇ 'ਚ ਬੈਠਾ ਹੋਏ ਕੋਈ, ਜਿਹਨੇ ਕਿਸੇ ਰਾਗੀ ਕੋਲ ਰਹਿ ਕੇ ਜਾਂ ਕਿਤੇ ਹੋਰ ਮਾੜਾ ਮੋਟਾ ਵਾਜਾ ਸਿੱਖਿਆ ਤੇ ਇਹ ਗੁਣ ਹੈ, ਤੇ ਆਪਣੀ ਜ਼ਿੰਦਗੀ ਵਿੱਚ ਯਤਨ ਕਰਿਓ ਆਂਢੀ ਗੁਆਂਢੀ ਰਿਸ਼ਤੇਦਾਰ ਜਾਂ ਕਿਸੇ ਨੂੰ ਇਹ ਜਾਣ ਤੋਂ ਪਹਿਲਾਂ ਸੰਸਾਰ ਵਿੱਚੋਂ ਜਿੰਨਾ ਕੁ ਗੁਣ ਮਹਾਰਾਜ ਨੇ ਤੁਹਾਨੂੰ ਦਿੱਤਾ ਇਹ ਗੁਣ ਥੋੜਾ ਜਿਹਾ ਵੰਡ ਜਾਓ, ਇਹ ਵੀ ਦਇਆ ਹੈ, ਇਹ ਦਇਆ ਹੈ। ਜੇ ਤੁਹਾਡੇ 'ਚ ਕੋਈ ਭੈਣ ਜਾਂ ਤੁਹਾਡੇ 'ਚ ਕੋਈ ਵੀਰ ਇੱਦਾਂ ਦਾ ਬੈਠਾ ਹੋਵੇ ਜਿਹਨੇ ਬਾਣੀ ਨੂੰ ਸ਼ੁੱਧ ਪੜ੍ਹਨਾ ਸਿੱਖ ਲਿਆ, ਬਾਣੀ ਪੜ੍ਹਨੀ ਸਿੱਖੀ ਹੈ ਨਾ ਜੀ ਸ਼ੁੱਧ, ਤੇ ਉਹ ਆਪਣਾ ਯਤਨ ਕਰਿਓ ਵੀ ਅਸੀਂ ਆਪਣੀ ਜ਼ਿੰਦਗੀ ਵਿੱਚ 5-4 ਨੂੰ 10 ਨੂੰ ਆਪਣਾ ਇਹ ਗੁਣ ਵੰਡਣਾ ਹੈ ਜਿਹੜਾ ਮਹਾਰਾਜ ਨੇ ਸਾਨੂੰ ਦਿੱਤਾ ਹੈ, ਤੇ ਇਹ ਵੀ ਦਇਆ ਹੈ। ਜੇ ਕੋਈ ਸ਼ਰਾਬ ਪੀਣ ਵਾਲਾ ਹੈ ਤੇ ਤੁਸੀਂ ਬਸ ਪਿੱਛੇ ਹੀ ਪਏ ਰਹੋ ਵੀ ਕਿਵੇਂ ਨਾ ਕਿਵੇਂ ਮੈਂ ਇਹਨੂੰ ਗੁਰੂ ਘਰ ਨਾਲ ਜੋੜਨਾ ਹੀ ਜੋੜਨਾ, ਇਹਦੇ ਨਾਲ ਵੱਡੀ ਤੇ ਦਇਆ ਹੀ ਕੋਈ ਨਹੀਂ। ਤੇ ਦਇਆ ਜਿੱਥੇ ਆ ਗਈ ਤੇ ਫਿਰ ਧਰਮ ਆਏਗਾ ਹੀ ਆਏਗਾ। ਧੌਲ ਧਰਮ ਦਇਆ ਕਪੂਤ, ਧਰਮ ਮਾਂ ਹੈ ਵਾਹਿਗੁਰੂ, ਧਰਮ ਪੁੱਤ ਹੈ ਤੇ ਦਇਆ ਮਾਂ ਹੈ, ਤੇ ਮਾਂ ਨਹੀਂ ਹੋਏਗੀ ਤੇ ਪੁੱਤ ਨਹੀਂ ਹੋਏਗਾ। ਸਤਿਗੁਰੂ ਕਹਿੰਦੇ ਨੇ ਜੇ ਦਇਆ ਨਹੀਂ ਹੋਏਗੀ ਤੇ ਧਰਮ ਨਹੀਂ ਹੋਏਗਾ ਕਦੇ, ਪਹਿਲਾਂ ਦਇਆ ਆਏ ਫਿਰ ਧਰਮ ਆਏ। ਜਿਹੜੇ ਬੰਦੇ ਦੇ ਅੰਦਰ ਅਜੇ ਤੱਕ ਦਇਆ ਨਹੀਂ ਆਈ ਉਹ ਕਦੇ ਵੀ ਧਰਮੀ ਨਹੀਂ ਬਣ ਸਕਦਾ, ਦਇਆ ਪਹਿਲਾਂ ਤੇ ਧਰਮ ਬਾਅਦ ਵਿੱਚ। ਧੌਲ ਧਰਮ ਦਇਆ ਕਾ ਪੂਤ, ਸੂਖ ਸਹਿਜ ਦਇਆ ਕਾ ਪੁੱਤਾ, ਸੁੱਖ ਮਨ ਦਾ ਸੁੱਖ ਤੇ ਮਨ ਦੀ ਸ਼ਾਂਤੀ ਸਹਿਜ, ਸਤਿਗੁਰੂ ਕਹਿੰਦੇ ਨੇ ਇਹ ਦਇਆ ਦੇ ਪੋਤਰੇ ਨੇ। ਆਖੋ ਸਤਨਾਮ। ਪਹਿਲਾਂ ਅੰਦਰ ਦਇਆ ਆਵੇ, ਦਇਆ ਕਰੋ ਜੀਵਾਂ ਤੇ, ਦਇਆ ਕਰਨ ਤੋਂ ਬਾਅਦ ਫਿਰ ਧਰਮ ਆਏਗਾ, ਤੇ ਧਰਮ ਤੋਂ ਬਾਅਦ ਸਤ ਸੰਗਤ ਜੀ ਫਿਰ ਸੁੱਖ ਮਨ ਦਾ ਸੁੱਖ ਤੇ ਅੰਦਰ ਸਹਿਜ ਆ ਜਾਏਗਾ। ਇਹ ਦਇਆ ਦੇ ਪੋਤਰੇ ਨੇ ਤੇ ਧਰਮ ਦੇ ਪੁੱਤਰ ਨੇ। ਆਖੋ ਸਤਨਾਮ। ਜਿੰਨਾ ਚਿਰ ਅਸੀਂ ਧਰਮੀ ਨਹੀਂ ਬਣਦੇ ਉਹਨਾਂ ਚਿਰ ਸੁੱਖ ਮਨ ਦਾ ਸੁੱਖ ਨਹੀਂ ਮਿਲ ਸਕਦਾ। ਬਾਹਰਲੇ ਮਾਇਕੀ ਸੁੱਖ ਪਦਾਰਥ ਜਿਹੜੇ ਆ ਇਹ ਮਿਲ ਜਾਣਗੇ, ਮਾਇਆ ਮਿਲ ਜਾਏਗੀ, ਕੋਠੀ ਆ ਜਾਏਗੀ, ਗੱਡੀ ਆ ਜਾਏਗੀ, ਧੀਆਂ ਪੁੱਤਰ ਸੋਹਣੇ ਕੰਮਾਂ ਕਾਰਾਂ ਤੇ ਲੱਗ ਜਾਣਗੇ, ਪੈਸਾ ਆ ਜਾਏਗਾ, ਇਹ ਤੇ ਤਨ ਦੇ ਸੁੱਖ ਨੇ। ਪਰ ਮਨ ਦਾ ਸੁੱਖ ਜਿਹੜਾ ਹੈ ਜਿੰਨਾ ਚਿਰ ਧਰਮ ਨਹੀਂ ਆਏਗਾ ਉਹਨਾਂ ਚਿਰ ਮਨ ਦਾ ਸੁੱਖ ਨਹੀਂ ਆਏਗਾ, ਤੇ ਧਰਮ ਉਹਨਾਂ ਚਿਰ ਨਹੀਂ ਆਏਗਾ ਜਿੰਨਾ ਚਿਰ ਦਇਆ ਨਹੀਂ ਆਏਗੀ। ਪਹਿਲਾਂ ਦਇਆ ਫਿਰ ਧਰਮ ਫਿਰ ਸੁੱਖ ਤੇ ਸਹਿਜ, ਇਹ ਬਾਅਦ ਵਿੱਚ ਜੀਵਾਂ ਤੇ ਦਇਆ ਕਰਨੀ। ਮਹਾਰਾਜਾ ਰਣਜੀਤ ਸਿੰਘ ਜੀ ਦਾ ਇੱਕ ਵਚਨ ਹੈ ਉਹਨਾਂ ਦੇ ਜੀਵਨ ਦਾ, ਇੱਕ ਮਿੰਟ ਦੀ ਵਿਚਾਰ, ਕਿਉਂਕਿ ਅੱਜ ਮੈਨੂੰ ਹੁਕਮ ਸੀ ਇੱਥੇ ਵਿਚਾਰ ਕਰਦੇ ਸੀ। ਕਹਿੰਦੇ ਬਾਬਾ ਜੀ ਜਦੋਂ ਸੰਗਰਾਂਦ ਦਾ ਦਿਹਾੜਾ ਹੁੰਦਾ ਨਾ ਤੇ ਆਪ ਜੀ ਇਹ 12 ਮਾਹਾਂ ਦਾ ਹੀ ਵਿਚਾਰ ਕਰਦਿਆ ਕਰੋ ਵੀ ਸੰਗਤ ਦੀ ਇੱਛਾ ਕਈਆਂ ਦੀ ਵਿੱਚ, ਨਹੀਂ ਤੇ ਅੱਗੇ ਤੇ ਆਪ ਜੀ ਨੂੰ ਪਤਾ ਵੀ ਕੋਈ ਨਾ ਕੋਈ ਪ੍ਰਸੰਗ ਜਾਂ ਕੁਝ ਹੋਰ ਜਿੱਧਰ ਨੂੰ ਮਹਾਰਾਜ ਕਿਰਪਾ ਕਰਦੇ ਨੇ। ਸੋ ਇਸ ਕਰਕੇ ਚਲੋ ਜਿਵੇਂ ਸਤਿਗੁਰ ਦਾ ਜਾਂ ਸੰਗਤਾਂ ਦਾ ਹੁਕਮ ਹੈ, ਜੋ ਸਤਿਗੁਰੂ ਜਿਹੜੇ ਮਹੀਨੇ ਵਿੱਚ ਬਖਸ਼ਿਸ਼ ਕਰਦੇ ਨੇ ਉਹਦੀ ਵਿਚਾਰੀ ਸੰਗਰਾਂਦ ਤੇ ਸਤਿਗੁਰ ਆਪੇ ਕਰਾ ਲਿਆ ਕਰਨਗੇ, ਧਿਆਨ ਦੇਣ। ਦਇਆ 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਰ। ਦਇਆ ਜਿਹੜੀ ਹੈ ਬੜੀ ਵੱਡੀ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇੱਕ ਵਾਰੀ ਕਾਲ ਪੈ ਗਿਆ ਤੇ ਬੜੇ ਲੋਕ ਭੁੱਖੇ ਮਰਨ ਲੱਗੇ ਤੇ ਮਹਾਰਾਜਾ ਰਣਜੀਤ ਸਿੰਘ ਜਿਹੜਾ ਸੀ ਉਹ ਰਾਜਾ ਵੀ ਤੇ ਧਰਮੀ ਵੀ ਨਾਲ ਸੀ। ਆਪ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਾਬਤ ਦਾਸ ਤੋਂ ਵੀ ਕਈ ਵਾਰੀ ਜ਼ਿਕਰ ਸੁਣਿਆ ਹੋਏਗਾ, ਹੋਰ ਵੀ ਪ੍ਰਚਾਰਕ ਬੜੇ ਸੁਣਾਉਂਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਧਰਮੀ ਰਾਜੇ ਸਨ ਤੇ ਸਤਸੰਗ ਜੀ ਇੰਨਾ ਉੱਚਾ ਸੁੱਚਾ ਜੀਵਨ ਸੀ ਤੇ ਇੰਨਾ ਗੁਰੂ ਘਰ ਨਾਲ ਉਹਨਾਂ ਦਾ ਪਿਆਰ ਸੀ। ਜਦੋਂ ਉਹਨਾਂ ਨੂੰ ਬਾਬਾ ਸਾਹਿਬ ਸਿੰਘ ਜੀ ਬੇਦੀ ਉਹਨਾਂ ਸਾਹਿਬ ਵਾਲਿਆਂ ਨੇ ਗੱਦੀ ਦਿੱਤੀ, ਮਹਾਰਾਜੇ ਦੀ ਪਦਵੀ ਦਿੱਤੀ, ਸਰਦਾਰ ਰਣਜੀਤ ਸਿੰਘ ਸਤਸੰਗ ਜੀ ਮਹਾਰਾਜਾ ਰਣਜੀਤ ਸਿੰਘ ਬਣਿਆ ਤੇ ਉਸ ਸਮੇਂ ਕਹਿਣ ਲੱਗੇ ਮਹਾਰਾਜਾ ਸਾਹਿਬ ਤੁਹਾਡੇ ਨਾਂ ਦਾ ਸਿੱਕਾ ਚੱਲੇਗਾ, ਤੁਹਾਡੀ ਫੋਟੋ ਹੁਣ ਸਿੱਕੇ ਤੇ ਲਾਈ ਜਾਏਗੀ। ਜਿਵੇਂ ਅੱਜ ਕੱਲ੍ਹ ਵੀ ਫੋਰਨ ਕੰਟਰੀਆਂ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੇ ਅਮਰੀਕਾ ਵਿੱਚ ਜਾਂ ਇੰਗਲੈਂਡ ਵਿੱਚ ਜਿਹੜਾ ਰਾਜਾ ਜਾਂ ਰਾਣੀ ਹੋਵੇ ਉਹਦੀ ਫੋਟੋ ਪੌਂਡ ਦੇ ਉੱਤੇ ਡਾਲਰ ਦੇ ਉੱਤੇ ਅੱਜ ਵੀ ਲੱਗਦੀ ਹੈ। ਜਿਵੇਂ ਸਾਡਿਆਂ ਦੇ ਉੱਤੇ ਲੱਗਦੀ ਹੈ ਗਾਂਧੀ ਦੀ ਫੋਟੋ, ਮਹਾਤਮਾ ਗਾਂਧੀ ਦੀ ਫੋਟੋ ਲੱਗਦੀ ਹੈ, ਇੱਦਾਂ ਉਹਨਾਂ ਦੀ ਵੀ ਲੱਗਦੀ ਹੈ ਉੱਥੋਂ, ਉਹ ਅੱਜ ਦੀ ਲਾਉਂਦੇ ਨੇ ਜਿਉਂਦਿਆਂ ਦੀ। ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਜੀ ਤੁਹਾਡਾ ਸਿੱਕਾ ਚੱਲਣਾ ਤੇ ਤੁਹਾਡੀ ਅਸੀਂ ਫੋਟੋ ਲਾਉਣੀ ਆ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਰਾਜੇ ਦੀ ਫੋਟੋ ਲੱਗਣੀ ਹੈ ਨਾ? ਕਹਿੰਦੇ ਹਾਂ, ਜਿਹੜਾ ਰਾਜਾ ਹੈ ਫੋਟੋ ਉਸੇ ਦੀ ਲੱਗੇਗੀ? ਕਹਿੰਦੇ ਹਾਂਜੀ ਉਸੇ ਦੀ ਲੱਗੇਗੀ। ਕਹਿੰਦੇ ਰਾਜ ਮੇਰਾ ਨੀ, ਮੈਂ ਤੇ ਚੌਂਕੀਦਾਰ, ਮੈਂ ਤੇ ਨੌਕਰ ਹਾਂ ਤੇ ਰਾਜ ਗੁਰੂ ਨਾਨਕ ਦਾ ਤੇ ਗੁਰੂ ਗੋਬਿੰਦ ਸਿੰਘ ਦਾ, ਰਾਜ ਉਹਨਾਂ ਦਾ ਹੈ ਤੇ ਫਿਰ ਫੋਟੋ ਮੇਰੀ ਕਿਉਂ ਲਾਓਗੇ? ਉਹਨਾਂ ਦੀ ਕੋਈ ਲਾਓ, ਆਖੋ
ਸਤਨਾਮ।
ਤੇ ਜਿਹੜਾ ਸਿੱਕਾ ਚਲਾਇਆ ਮਹਾਰਾਜਾ ਰਣਜੀਤ ਸਿੰਘ ਨੇ, ਇੱਕ ਪਾਸੇ ਫੋਟੋ ਗੁਰੂ ਨਾਨਕ ਦੀ ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਦੀ। ਉਹ ਸਿੱਕਾ ਕਿਸੇ ਨੇ ਪਿੱਛੇ ਜੇ ਖੂਹ ਦੇ ਵਿੱਚੋਂ ਪਟਦਿਆਂ ਥੱਲਿਓਂ ਲੱਭਾ ਤੇ ਉਹ ਮੈਨੂੰ ਵੀ ਦੇ ਕੇ ਗਏ। ਉਹਦੇ ਉੱਤੇ ਮੈਂ ਵੇਖਿਆ ਉਵੇਂ ਇੱਕ ਪਾਸੇ ਗੁਰੂ ਨਾਨਕ ਸਾਹਿਬ ਦਾ ਸਰੂਪ ਲੱਗਾ, ਇੱਕ ਪਾਸੇ ਜਿਹੜਾ ਹਜ਼ੂਰ ਸਾਹਿਬ ਸਰੂਪ ਮਿਲਦਾ ਨਾ ਗੁਰੂ ਗੋਬਿੰਦ ਸਿੰਘ ਦਾ, ਉੱਥੋਂ ਵਾਲਾ ਉਹ ਸਰੂਪ ਉਹ ਸਿੱਕੇ ਉੱਤੇ ਲੱਗਿਆ ਹੋਇਆ। ਤੇ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਸਰੂਪ ਲਵਾਇਆ। ਕਹਿੰਦੇ ਰਾਜ ਮੇਰਾ ਨੀ, ਮੇਰੀ ਫੋਟੋ ਕਾਹਦੀ? ਆਖੋ ਸਤਨਾਮ। ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਾ ਮਿਲਣਾ ਵੀ ਸਾਨੂੰ ਬੜਾ ਔਖਾ ਹੈ, ਬੜਾ ਔਖਾ। ਰਾਜ ਕਰੇਗਾ ਖਾਲਸਾ ਤੇ ਕਹਿੰਦੇ ਆ ਤੇ ਕਿਵੇਂ ਕਰਨਾ ਪਿਆਰਿਓ? ਜਿਹੜੇ ਆਗੂ ਹੋਣ ਆਗੂ ਰਾਜ ਖਾਲਸਾ ਕਰੇ ਤੇ ਉਹ ਵੀ ਤੇ ਖਾਲਸ ਚਾਹੀਦੇ ਨੇ। ਆਖੋ ਸਤਨਾਮ। ਆਗੂ ਲੱਭੀਏ ਖਾਂ ਆਪਾਂ, ਆਗੂ ਜਿਹੜੇ ਸਾਂਭਣ ਵਾਲੇ ਹੋਣ, ਸਾਂਭਣ ਵਾਲੇ ਹੋਣ। ਰਾਜ ਖਾਲਸਾ ਕਰੇ ਤੇ ਖਾਲਸਾ ਰਾਜ ਸਾਂਭੇਗਾ ਕੌਣ ਬਈ? ਆਗੂ ਕਿਹੜੇ ਨੇ ਇਹ ਵੀ ਵੇਖਣਾ ਜ਼ਰੂਰ, ਧਿਆਨ ਦੇਣਾ। ਆਗੂ ਲੱਭੀਏ ਤੇ ਫਿਰ ਕਿਰਪਾ ਹੋ ਵੀ ਸਕਦੀ ਹੈ। ਆਖੋ ਸਤਨਾਮ। ਸੋ ਸਤਸੰਗ ਜੀ ਮਹਾਰਾਜਾ ਰਣਜੀਤ ਸਿੰਘ ਰਾਜੇ ਵੀ ਧਰਮੀ ਵੀ, ਕਾਲ ਪੈ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਖਜ਼ਾਨੇ ਖੋਲ ਦਿੱਤੇ, ਭੰਡਾਰੇ ਖੋਲ ਦਿੱਤੇ ਤੇ ਕਹਿਤਾ ਜਿੰਨੀ ਕਣਕ ਕੋਈ ਇੱਕ ਵਾਰੀ ਚੁੱਕ ਕੇ ਲਿਜਾ ਸਕਦਾ ਲੈ ਜੇ, ਸੰਗਤਾਂ ਦਾ ਇਹਨਾਂ ਦਾ ਹੀ ਆ ਖਜ਼ਾਨਾ, ਮੇਰਾ ਤੇ ਹੈ ਹੀ ਨਹੀਂ, ਲੈ ਜਾਓ ਚੁੱਕ ਕੇ ਲੈ ਜਾਓ ਜਿਹਨੂੰ ਲੋੜ। ਫਿਰ ਕਾਲ ਪਿਆ ਹੋਇਆ ਸੀ, ਲੋਕੀ ਆ ਰਹੇ ਨੇ, ਜਿਹੜਾ ਵੀ ਆਵੇ ਪੰਡ ਭਰ ਕੇ ਚੁੱਕ ਕੇ ਲੈ ਜਾਏ, ਜਿਹੜਾ ਵੀ ਆਵੇ ਪੰਡ ਭਰ ਕੇ ਚੁੱਕ ਕੇ ਲੈ ਜਾਏ। ਇੱਕ ਨਿੱਕਾ ਜਿਹਾ ਬੱਚਾ ਉਹਨੂੰ ਆਵਾਜ਼ ਸੁਣੀ, ਤੋਤਲੀ ਆਵਾਜ਼ ਵਿੱਚ ਜਾ ਕੇ ਆਪਣੇ ਬਾਪੂ ਨੂੰ ਦੱਸਿਆ, ਆਪਣੇ ਦਾਦੇ ਨੂੰ, ਕਹਿੰਦਾ ਬਾਪੂ ਜੀ ਉੱਥੇ ਮਹਾਰਾਜਾ ਰਣਜੀਤ ਸਿੰਘ ਨੇ ਕਹਿ ਦਿੱਤਾ ਵੀ ਆਓ ਤੇ ਜਿਹੜਾ ਮਰਜ਼ੀ ਲੈ ਜਾਏ ਕਣਕ, ਤੇ ਭੁੱਖ ਬੜੀ ਲੱਗੀ ਹੈ ਬਾਪੂ ਜੀ ਲਿਆਓ ਤੁਸੀਂ ਵੀ। ਬਾਪੂ ਬਜ਼ੁਰਗ ਸੀ ਬਹੁਤਾ, ਉਹ ਤੁਰਿਆ ਉੱਤੋਂ ਜਾਏ ਨਾ, ਪਰ ਹੁਣ ਪੋਤਰੇ ਨੂੰ ਨਾ ਨਾ ਕਰ ਸਕਿਆ, ਤੁਰ ਪਿਆ ਕੱਪੜਾ ਲੈ ਕੇ ਤੇ ਜਾ ਕੇ ਉਹਨੇ ਜਦੋਂ ਵਿਛਾਇਆ ਤੇ ਉੱਥੇ ਪਹਿਰੇਦਾਰਾਂ ਨੇ ਜਿੰਨੀ ਕੁ ਹੋਈ ਉਹਨਾਂ ਨੇ ਸਿੰਘਾਂ ਨੇ ਪਾ ਦਿੱਤੀ ਕਣਕ, ਤੇ ਕਣਕ ਪਾ ਦਿੱਤੀ, ਪੰਡ ਬੰਨ ਦਿੱਤੀ ਤੇ ਬਾਪੂ ਚੁੱਕਦਾ ਤੇ ਚੁੱਕੀ ਜਾਂਦੀ ਨੇ ਪੋਤਾਂ ਨਾਲ, ਹੌਲੀ ਹੌਲੀ ਥੋੜੀ ਜਿਹੀ ਘੜੀਸ ਕੇ ਗਾਂਹ ਲੈ ਜਾਂਦੇ ਨੇ, ਫਿਰ ਰੁਕ ਜਾਂਦੇ, ਫਿਰ ਖਿੱਚ ਕੇ ਗਾਂਹ ਲੈ ਜਾਂਦੀ ਹੈ ਨਹੀਂ ਇਹਨੇ ਨੂੰ। ਫਿਰ ਕਾਇਆ ਨੌਜਵਾਨ ਉੱਚਾ ਲੰਮਾ ਕੱਦ ਚਿੱਟਾ ਦਾੜਾ, ਲਿਆਓ ਬਈ ਮੈਂ ਧਾਰਾਂ ਵਾਂ ਤੁਹਾਡੇ ਨਾਲ, ਚਲੋ ਸਿਰ ਤੇ ਪੰਡ ਚੁੱਕ ਲਈ, ਘਰ ਪਹੁੰਚਾ ਦਿੱਤੀ, ਰੱਖ ਦਿੱਤੀ, ਲਓ ਬਾਪੂ ਜੀ ਆ ਗਿਆ ਜੀ ਹੁਣ। ਕਹਿੰਦੇ ਤੂੰ ਕੌਣ? ਉਸ ਸਮੇਂ ਕਹਿੰਦੇ ਤੂੰ ਕੌਣ ਆ ਬਈ ਤੇ ਮਹਾਰਾਜਾ ਰਣਜੀਤ ਸਿੰਘ ਸੀ ਆਪ ਤੇ ਮਹਾਰਾਜਾ ਰਣਜੀਤ ਸਿੰਘ ਜੀ ਕਹਿਣ ਲੱਗੇ ਕਹਿੰਦੇ ਮੇਰਾ ਨਾਂ ਰਣਜੀਤ ਸਿੰਘ ਆ ਉਹ ਕਹਿੰਦੇ ਤੁਸੀਂ ਤੇ ਰਾਜੇ ਹੋ ਕਾਬਲ ਦੀਆਂ ਕੰਧਾਂ ਤੀਕਰ ਪਾਉਂਦਾ ਮੈਂ ਘੂਕਰ ਹਾਂ ਲੋਕੀ ਮੈਨੂੰ ਆਖਣ ਰਾਜਾ ਪਰ ਸਤਿਗੁਰ ਦਾ ਘੂਕਰ ਹਾਂ ਸੰਗਤਾਂ ਦਾ ਕੂਕਰ ਹਾਂ ਸੰਗਤਾਂ ਦਾ ਕੂਕਰ ਹਾਂ ਲੋਕੀ ਮੈਨੂੰ ਆਖਣ ਰਾਜਾ ਸੰਗਤਾਂ ਦਾ ਕੂਕਰ ਹਾਂ ਜੀ ਲੋਕੀ ਮੈਨੂੰ ਆਖਣ ਰਾਜਾ ਪੰਜ ਪਿਆਰਿਆਂ ਨੇ ਸਟੇਜ ਤੇ ਹੀ ਆਉਣਾ ਨਾ ਖੜੇ ਨਹੀਂ ਹੋਣਾ ਕਿਸੇ ਨੇ ਆਪੋ ਆਪਣੀ ਜਗ੍ਹਾ ਤੇ ਬਹਿ ਜਾਓ ਭੈਣਾਂ ਨੂੰ ਬੇਨਤੀ ਹੈ ਬਹਿ ਜਾਓ ਸਾਰੀਆਂ ਬੈਠ ਕੇ ਦਰਸ਼ਨ ਕਰਿਓ ਭਾਈ ਖੜੇ ਨਾ ਹੋਇਓ ਕੋਈ ਪਵੇ ਅੱਜ ਬਾਵਾਂ ਖੜੀਆਂ ਕਰੋ ਆਪੇ ਹੀ ਕਰਿਓ ਸਾਰੇ ਆ ਬੋਲੇ ਸੋ ਨਿਹਾਲ ਭੈਣਾਂ ਨੂੰ ਬੇਨਤੀ ਆ ਜਿਹੜੇ ਅਮਰ ਛਕ ਕੇ ਆਏ ਨੇ ਇਹਨਾਂ ਨੂੰ ਬਹਿਣ ਦਿਓ ਤੁਸੀਂ ਨੰਗੇ ਅੱਗੇ ਹੋ ਕੇ ਬੈਠੇ ਹੋ ਕਿਰਪਾ ਕਰਕੇ ਜਿਹੜੇ ਅਮਰ ਛਕ ਕੇ ਆਏ ਆ ਉਹੀ ਬੈਠਣ ਆਗੇ ਆ ਭਈ ਹਲੀ ਚਲਾਇਓ ਸਭ ਸਿੱਖਣ ਕੋ ਗੁਰੂ ਮਾਨਿਓ ਗੁਰੂ ਮਾਨਿਓ ਗੁਰੂ ਮਾਨਿਓ ਜਿੰਨੇ ਬਾਹ ਨਾ ਖੜੀ ਕੀਤੀ ਬਾਜਾ ਵਾਲੇ ਨੇ ਸਮਝਣਾ ਇਹਨੂੰ ਮੇਰੇ ਵਧੇ ਪਰਿਵਾਰ ਦੀ ਖੁਸ਼ੀ ਨਹੀਂ ਸਾਰੇ ਖਾਲਸਾ ਜੀ ਸਾਰੇ ਬੋਲੇ ਸੋ ਨਿਹਾਲ ਕੀ ਧਿਆਨ ਦੇਣਾ ਮਹਾਰਾਜ ਦੀ ਬਖਸ਼ਿਸ਼ ਨਾਲ ਸਤਿਗੁਰ ਦੀ ਕਿਰਪਾ ਨਾਲ 429 ਪ੍ਰਾਣੀ ਗੁਰੂ ਕੇ ਜਹਾਜ਼ ਚੜੇ ਸੋ ਸਾਧ ਸੰਗਤ ਬਹੁਤ ਬਹੁਤ ਵਧਾਈਆਂ ਧਿਆਨ ਦਿਓ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ
ਧਿਆਨ ਦੇਣਾ ਧਿਆਨ ਦਿਓ ਸੋ ਸਾਧ ਸੰਗਤ ਜੀ ਸਤਿਗੁਰ ਦੀ ਮਿਹਰ ਨਾਲ ਜਿਹੜੇ ਜਿਹੜੇ ਗੁਰੂ ਕੇ ਜਹਾਜ਼ੇ ਚੜ੍ਹੇ ਨੇ ਗੁਰੂ ਵਾਲੇ ਬੰਨ ਦਾ ਮਾਨ ਪ੍ਰਾਪਤ ਕੀਤਾ ਗੁਰੂ ਘਰ ਚ ਦਾਖਲਾ ਲਿਆ ਲੱਖ ਲੱਖ ਵਧਾਈਆਂ ਉਹਨਾਂ ਨੂੰ ਤੇ ਹੁਣ ਬੇਨਤੀ ਹੈ ਜੋ ਜੁੜੇ ਹੋ ਤੇ ਜੁੜੇ ਰਹਿਓ ਪੱਕੇ ਰਹਿਣਾ ਹੁਣ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਦਾਸ ਸਦਾ ਹੀ ਇਹ ਸੁਨੇਹਾ ਸੰਗਤਾਂ ਨੂੰ ਦਿੰਦਾ ਰਹਿੰਦਾ ਗੁਰੂ ਕਾ ਪਿਆਰਿਓ ਜੇ ਜੁੜ ਗਏ ਤੇ ਜੁੜੇ ਰਹਿਣਾ ਜੇ ਟੁੱਟ ਗਏ ਤੇ ਕਿਤੇ ਵੀ ਥਾਂ ਨਹੀਂ ਮਿਲਣੀ ਪੜੋ ਅੱਜ ਦਾ ਇਤਿਹਾਸ ਭਾਈ ਮਹਾਂ ਸਿੰਘ ਹੋਣੀ ਟੁੱਟ ਗਏ ਸੀ ਤੇ ਸ਼ੁਕਰ ਹੈ ਭਾਗ ਜਾ ਕੇ ਫਿਰ ਜੁੜ ਗਏ ਆ ਕੇ ਜੁੜ ਗਏ ਤੇ ਧਿਆਨ ਦੇਣਾ ਮੈਂ ਇੱਕ ਮਿੰਟ ਵਾਸਤੇ ਮੁਕਤਸਰ ਸਾਹਿਬ ਦਾ ਜ਼ਿਕਰ ਸਿਰਫ ਇੱਕ ਮਿੰਟ ਕਿਉਂਕਿ ਤਿੰਨ ਚਾਰ ਪੰਜ ਮਿੰਟ ਤੋਂ ਪਹਿਲਾਂ ਪਹਿਲਾਂ ਮੈਂ ਸਮਾਪਤੀ ਵੱਲ ਵਧ ਜਾਣਾ ਕਿਉਂਕਿ ਸਮਾਂ ਕਾਫੀ ਹੋ ਗਿਆ ਸਤਿ ਸੰਗਤ ਜੀ ਇਕਾਗਰਤਾ ਦੀ ਲੋੜ ਆ ਸੰਗਤ ਨੂੰ ਬੇਨਤੀ ਆ ਹਾਜ਼ਰੀ ਅਰਦਾਸ ਚ ਲੱਗਣੀ ਆ ਅਰਦਾਸ ਤੋਂ ਪਹਿਲਾਂ ਚਲੇ ਗਏ ਹਾਜ਼ਰ ਹੋ ਕੇ ਵੀ ਗੈਰ ਹਾਜ਼ਰ ਤੇ ਆਓ ਕਿਰਪਾ ਕਰਕੇ ਇਕਾਗਰਤਾ ਬਖਸ਼ੋ ਮੁਕਤਸਰ ਸਾਹਿਬ ਦੀ ਧਰਤੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਗਏ ਨੇ ਕੱਲ ਵਾਲਾ ਦਿਨ ਸੀ 30 ਪੋਹ ਦਾ ਵੀ ਦੱਸਿਆ ਇਤਿਹਾਸਕਾਰਾਂ ਨੇ ਕੁਛ ਨੇ ਇਹ ਵਾਖਿਆ ਵੀ ਗਰਮੀ ਦੇ ਵਿੱਚ ਜੰਗ ਹੋਇਆ ਸੀ ਪਰ ਕਈਆਂ ਨੇ ਮੰਨਿਆ ਵੀ 30 ਪੋਹ ਨੂੰ ਹੀ ਜੰਗ ਹੋਇਆ ਤੇ ਇੱਕ ਮਾਘ ਨੂੰ ਅੰਤਮ ਸੰਸਕਾਰ ਉਹਨਾਂ ਸਿੰਘਾਂ ਦਾ ਕੀਤਾ ਗਿਆ ਸੀ ਜਿਨ੍ਹਾਂ ਨੂੰ ਮੁਕਤੇ ਕਹਿ ਕੇ ਸਤਿਗੁਰਾਂ ਨੇ ਨਵਾਜਿਆ ਸੀ ਸੋ ਸਾਧ ਸੰਗਤ ਜੀ ਜਦੋਂ ਸਤਿਗੁਰਾਂ ਦੀ ਗੋਦ ਵਿੱਚ ਭਾਈ ਮਹਾਂ ਸਿੰਘ ਦਾ ਸੀਸ ਸੀ ਤੇ ਸਤਿਗੁਰ ਕਹਿਣ ਲੱਗੇ ਮਹਾਂ ਸਿੰਘਾਂ ਅੱਖਾਂ ਖੋਲ ਮੈਂ ਆ ਗਿਆ ਤੇ ਮਹਾਂ ਸਿੰਘ ਅੱਖਾਂ ਖੋਲਦਾ ਮਹਾਰਾਜ ਵੱਲ ਵੇਖਦਾ ਫਿਰ ਬੰਦ ਕਰ ਲੈਂਦਾ ਸਤਿਗੁਰ ਕਹਿੰਦੇ ਮਹਾਂ ਸਿੰਘਾਂ ਗੱਲ ਕੀ ਆ ਤੂੰ ਮੇਰੇ ਵੱਲ ਵੇਖਦਾ ਕਿਉਂ ਨਹੀਂ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਵੇਖਾਂ ਕਿਵੇਂ ਮੈਨੂੰ ਸ਼ਰਮ ਆਉਂਦੀ ਆ ਮੈਂ ਤੇ ਲਿਖ ਦਿੱਤਾ ਸੀ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੰਘ ਨਾਲੇ ਜਾਨਵਾਰੀ ਬੈਠਾ ਨਾਲੇ ਜਾਨਵਾਰੀ ਬੈਠਾ ਸਾਰੇ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ ਜ਼ਖਮੀ ਹਾਲਤ ਵਿੱਚ ਤੇ ਨਹੀਂ ਆਖਿਆ ਮਹਾਰਾਜ ਮੈਂ ਵੇਖਾਂ ਕਿਵੇਂ ਮੈਂ ਤੇ ਲਿਖ ਦਿੱਤਾ ਸੀ ਤੂੰ ਸਾਡਾ ਗੁਰੂ ਨਹੀਂ ਅੱਜ ਤੇਰੇ ਸਿੰਘ ਨਹੀਂ ਖਿਮਾ ਕਰਨਾ ਅੱਜ ਹਜ਼ਾਰਾਂ ਐਸੇ ਨੇ ਜਿਨ੍ਹਾਂ ਨੇ ਆਖ ਦਿੱਤਾ ਵੀ ਅਸੀਂ ਤੇਰੇ ਸਿੱਖ ਨਹੀਂ ਤੂੰ ਸਾਡਾ ਗੁਰੂ ਨਹੀਂ ਕਹਿ ਦਿੱਤਾ ਕਿਉਂ ਪਹਿਲਾਂ ਅਮਰ ਛਕਿਆ ਸੀ ਅੱਜ ਛਕਿਆ ਨਹੀਂ ਅੱਜ ਕਿਰਪਾਨ ਕਿੱਲੇ ਦੇ ਆ ਅੱਜ ਪੇਟੀ ਚ ਸਾਂਭੀ ਹੋਈ ਆ ਤੇ ਸਾਨੂੰ ਵੀ ਕੋਈ ਸ਼ਰਮ ਹੈ ਖਿਮਾ ਕਰਨਾ ਅੱਜ ਜੇ ਮਾੜਾ ਜਿਹਾ ਅਨਾਊਂਸਮੈਂਟ ਹੋ ਜਾਏ ਵੀ ਫਲਾਣਾ ਸਿੰਘ ਸਰੋਪਾ ਲੈ ਜੇ ਭਾਵੇਂ 5 ਵਾਰੀ ਅਮਰ ਛਕਿਆ ਹੋਵੇ ਚੌੜਾ ਹੋ ਕੇ ਆਉਂਦਾ ਸਾਡੇ ਅੰਦਰ ਵੀ ਹੈ ਕੋਈ ਸ਼ਰਮ ਪਰ ਵੇਖੋ ਭਾਈ ਮਹਾਂ ਸਿੰਘ ਦੀ ਕੁਰਬਾਨੀ ਮਹਾਰਾਜ ਕਹਿੰਦੇ ਮਹਾਂ ਸਿੰਘਾ ਅੱਜ ਮੰਗ ਲੈ ਜੋ ਮਨ ਵਿੱਚ ਆਵੇ ਪੂਰਾ ਕਰੂੰ ਬਿਨਾਂ ਦੇਰ ਦੇ ਦੇਰ ਨਹੀਂ ਲਾਉਂਦਾ ਮੰਗ ਲੈ ਜੇ ਤੂੰ ਕਹੇ ਤਾਂ ਬਣਾ ਦਿਆਂ ਰਾਜਾ ਮਨ ਚਾਹੁੰਦਾ ਮੰਗ ਮੁਕਤੀ ਜੋ ਮੰਗੇਗਾ ਮੰਗ ਮਿਲੇਗਾ ਤੇ ਮਹਾਂ ਸਿੰਘ ਨੇ ਹੱਥ ਜੋੜੇ ਕਹਿੰਦਾ ਸੱਚੇ ਪਾਤਸ਼ਾਹ ਮੰਗ ਇਹੋ ਹੀ ਆ ਕਿ ਟੁੱਟੀ ਗੰਢ ਲੈ ਕਲਗੀਆਂ ਵਾਲਿਆ ਚਰਨਾਂ ਦੇ ਨਾਲ ਜੋੜ ਟੁੱਟੀ ਗੰਢੋ ਅਸੀਂ ਤੋੜ ਬੈਠੇ ਹਾਂ ਗੰਢ ਦਿਓ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਮਹਾਂ ਸਿੰਘਾ ਉਹ ਸ਼ਹੀਦੀਆਂ ਪ੍ਰਾਪਤ ਕਰ ਗਏ ਸਾਰੇ ਕੋਈ ਨਹੀਂ ਅੱਗੇ ਕਹਿੰਦਾ ਮਹਾਰਾਜ ਅੱਗੇ ਦਰਵਾਜ਼ੇ ਬੰਦ ਨੇ ਅੱਗੇ ਜਾਂਦੇ ਨੇ ਰੂਹਾਂ ਆਕਾਸ਼ ਵਿੱਚ ਉੱਡਦੀਆਂ ਫਿਰਦੀਆਂ ਨੇ ਅੱਗੋਂ ਆਵਾਜ਼ ਇਹ ਆਉਂਦੀ ਹੈ ਓਏ ਵਦਾਵਾ ਲਿਖ ਆਇਓ ਚਾਬੀ ਗੁਰੂ ਗੋਬਿੰਦ ਸਿੰਘ ਦੀ ਜੇਬ ਚ ਜਿੰਨਾ ਚਿਰ ਵਦਾਵਾ ਨਹੀਂ ਪਾੜਦਾ ਉਹਨਾਂ ਚਿਰ ਤੁਹਾਡੇ ਵਾਸਤੇ ਸੱਚਖੰਡ ਦੇ ਦਰਵਾਜ਼ੇ ਨਹੀਂ ਖੁੱਲਣ ਸੱਚੇ ਪਾਤਸ਼ਾਹ ਲਿਖਿਆ ਵਦਾਵਾ ਪਾੜ ਦਿਓ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ ਖਾਲਸਾ ਜੀ ਦੋ ਮਿੰਟ ਧਿਆਨ ਦੇਣਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਮਹਾਂ ਸਿੰਘਾ ਜਦੋਂ ਮੈਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਮੈਨੂੰ ਨਹੀਂ ਸੀ ਪਤਾ ਮੇਰੇ ਪੁੱਤ ਕਿੱਥੇ ਨੇ, ਮੈਨੂੰ ਨਹੀਂ ਸੀ ਪਤਾ ਮੇਰੀ ਮਾਂ ਕਿੱਥੇ ਆ, ਮੈਨੂੰ ਨਹੀਂ ਸੀ ਪਤਾ ਮੇਰੇ ਖਜ਼ਾਨੇ ਕਿੱਥੇ ਨੇ, ਪਰ ਸਭ ਤੋਂ ਪਹਿਲਾਂ ਮੈਂ ਕੁਛ ਨਹੀਂ ਚੁੱਕਿਆ, ਜੇ ਚੁੱਕਿਆ ਤੁਹਾਡਾ ਵਧਾਵੇ ਵਾਲਾ ਕਾਗਜ਼ ਚੁੱਕਿਆ, ਮੈਨੂੰ ਪਤਾ ਸੀ ਮੇਰੇ ਸਿੰਘ ਆਉਣਗੇ ਤੇ ਇੱਕ ਦਿਨ ਕੀਤੀ ਭੁੱਲ ਜਿਹੜੀ ਉਹਨਾਂ ਨੇ ਕੀਤੀ ਹੈ ਜ਼ਰੂਰ ਬਖਸ਼ਾਉਣਗੇ, ਅੱਜ ਉਹ ਸਮਾਂ ਆ ਗਿਆ, ਆਹ ਤੁਹਾਡੇ ਵਾਲੇ ਵਧਾਵੇ ਵਾਲੇ ਕਾਗਜ਼ ਨੂੰ ਮੈਂ ਛਾਤੀ ਨਾਲ ਲਾ ਕੇ ਰੱਖਿਆ, ਅੱਜ ਸਮਾਂ ਆਇਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਧਾਵੇ ਵਾਲਾ ਕਾਗਜ਼ ਟੁਕੜੇ ਟੁਕੜੇ ਕਰਤਾ, ਇੱਧਰ ਵਧਾਵੇ ਵਾਲਾ ਕਾਗਜ਼ ਪਾਟ ਗਿਆ, ਉੱਧਰ ਸੱਚਖੰਡ ਦੇ ਦਰਵਾਜ਼ੇ ਖੁੱਲ ਗਏ। ਸਦਾ ਵਾਸਤੇ ਸੱਚਖੰਡ ਦੇ ਦਰਵਾਜ਼ੇ ਬਾਜਾਂ ਵਾਲੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਨੇ ਖੋਲ ਦਿੱਤੇ, ਆਓ ਆਪਾਂ ਵੀ ਖੁਲਾ ਲਈਏ, ਆਪਾਂ ਵੀ ਸਦਾ ਵਾਸਤੇ ਜੇ ਟੁੱਟ ਗਏ ਆ, ਜੇ ਪਿੱਛੇ ਹਟ ਗਏ ਆ, ਜੇ ਤਾਂ ਵੱਧ ਕੇ ਤੇ ਫਿਰ ਕੱਚੀ ਚ ਆ ਗਏ ਆ, ਫਿਰ ਪਹਿਲੀ ਕਲਾਸ ਚ ਆ ਗਏ ਆ, ਥੱਲੇ ਆ ਗਏ ਆ, ਤੇ ਅਸੀਂ ਵੀ ਅਰਜ਼ ਕਰੀਏ ਸੱਚੇ ਪਾਤਸ਼ਾਹ ਅਸੀਂ ਤੇ ਉਹਨਾਂ ਨੇ ਤੇ ਭੁੱਖ ਤੇ ਦੁੱਖੋਂ ਤੰਗ ਆ ਕੇ ਵਧਾਵੇ ਲਿਖੇ ਸੀ, ਅਸੀਂ ਤੇ ਉਦਾਂ ਹੀ ਲਿਖੀ ਬੈਠੇ ਆ, ਤੇ ਕਿਰਪਾ ਕਰੋ ਅਸੀਂ ਤੇ ਐਵੇਂ ਹੀ ਨਹੀਂ ਬਹਾਨੇ ਬਹਾਨੇ ਬਣਾਈ ਜਾਂਦੇ ਆ, ਮਹਾਰਾਜ ਕਿਰਪਾ ਕਰ ਦਿਓ ਸਾਡੇ ਤੇ ਵੀ ਆਪਣੇ ਬਣਾਓ। ਅੱਜ 429 ਨੂੰ ਆਪਣੇ ਬਣਾਇਆ ਤੇ ਮੇਰੀ ਬੇਨਤੀ ਆ ਹੁਣ ਪੂਰਾ ਗੁਰੂ ਮਿਲ ਪਿਆ, ਹੁਣ ਇਸੇ ਰਾਹ ਤੇ ਤੁਰਨਾ, ਪਿੱਛੇ ਨਹੀਂ ਹਟਣਾ, ਬੜੇ ਆਉਣਗੇ ਬਾਹ ਫੜ ਕੇ ਉਂਗਲ ਫੜ ਕੇ ਤੁਰਨ ਵਾਲੇ ਘੱਟ ਨੇ, ਤੁਰਦੇ ਨੂੰ ਡਿੱਗਣ ਵਾਲੀ ਦੁਨੀਆ 'ਚ ਬਹੁਤ ਫਿਰਦੀ ਹੈ, ਰਾਹ ਤੋਂ ਰੋਕਣ ਵਾਲਿਆਂ ਨੂੰ ਬੜੇ ਨੇ, ਪਰ ਤੁਰੇ ਰਹੋ ਡਟੇ ਰਹੋ, ਮਹਾਰਾਜ ਆਪੇ ਕਿਰਪਾ ਕਰਨਗੇ। ਸੋ ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ, 68 ਤੀਰਤ ਸਗਲ ਪੁੰਨ ਜੀ ਦਇਆ ਪ੍ਰਵਾਨ। ਮਾਘ ਮਹੀਨੇ ਦੇ ਵਿੱਚ ਸਤਿਗੁਰੂ ਉਪਦੇਸ਼ ਦੇ ਰਹੇ ਸਾਧ ਸੰਗਤ ਜੀ, 68 ਤੀਰਥਾਂ ਦਾ ਫਲ ਮਿਲ ਜਾਏਗਾ ਜਿਹੜਾ ਜੀਵਾਂ ਤੇ ਦਇਆ ਕਰੇਗਾ। ਮਹਾਰਾਜ ਰਣਜੀਤ ਸਿੰਘ ਕਹਿਣ ਲੱਗੇ, ਬਾਪੂ ਜੀ ਕਾਬਲ ਦੀਆਂ ਕੰਧਾਂ ਤੀਕਰ ਪਾਉਂਦਾ ਮੈਂ ਕੂਕਰ ਹਾਂ, ਲੋਕੀ ਮੈਨੂੰ ਆਖਣ ਰਾਜਾ, ਪਰ ਮੈਂ ਸਤਿਗੁਰ ਦਾ ਕੂਕਰ ਹਾਂ, ਮੈਂ ਸੰਗਤਾਂ ਦਾ ਕੂਕਰ ਹਾਂ, ਇਹ ਦਇਆ ਹੈ ਤੇ ਦਇਆ ਕਰਨੀ ਸਿੱਖੀਏ। ਜੇ ਇਹ ਮਾਘ ਦੇ ਮਹੀਨੇ 'ਚ ਸਤਿਗੁਰ ਕਹਿੰਦੇ ਭਾਈ ਦਇਆ ਕਰੋਗੇ, ਉਪਦੇਸ਼ ਦੇ ਰਹੇ ਨੇ ਮਾਘ ਮਹੀਨੇ ਦੁਆਰਾ, ਪਰ ਉਪਦੇਸ਼ ਸਦਾ ਵਾਸਤੇ ਇਕੱਲੇ ਮਾਘ ਦੇ ਮਹੀਨੇ 'ਚ ਹੀ ਨਹੀਂ, ਜੀਵਾਂ ਤੇ ਦਇਆ ਕਰੋ। ਲੋਕ 68 ਤੀਰਥਾਂ ਤੇ ਜਾਂਦੇ ਨੇ, ਜਾਣ ਦੇ ਤੁਹਾਨੂੰ ਘਰ ਬੈਠਿਆਂ ਨੂੰ ਫਲ ਮਿਲ ਜਾਏਗਾ, ਐਡੀ ਕਿਰਪਾ ਐਡੀ ਖੁੱਲ ਸਾਡੇ ਵਾਸਤੇ। ਫਿਰ ਜਿਸਨੋਂ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਮਹਾਰਾਜ ਕਹਿੰਦੇ ਭਾਈ ਜਿਹਦੇ ਉੱਤੇ ਇਹ ਬਖਸ਼ਿਸ਼ ਹੋ ਜਾਵੇ, ਜਿਹੜਾ ਦਇਆ ਕਰਨ ਲੱਗ ਪਵੇ, ਜਿਹੜਾ ਸਾਧੂਆਂ ਦੀ ਧੂੜੀ 'ਚ ਨਹਾਉਣ ਲੱਗ ਪਵੇ, ਜਿਹੜਾ ਨਾਮ ਜਪੇ ਤੇ ਨਾਮ ਧਿਆਏ ਤੇ ਸੁਣੇ ਤੇ ਹੋਰਨਾਂ ਨੂੰ ਜਪਾਵੇ, ਤੇ ਕਹਿੰਦੇ ਇਹ ਸਤਿਗੁਰੂ ਦਾਤ ਦਇਆ ਕਰਦੇ ਨੇ ਜਿਹਦੇ ਤੇ ਉਹਨੂੰ ਪ੍ਰਾਪਤ ਹੁੰਦੀ ਆ, ਤੇ ਉਹੀ ਸੁਜਾਨ ਕਹੀਏ ਸਿਆਣਾ ਹੀ ਉਹ ਆ। ਲੋਕ ਕਹਿੰਦੇ ਫਲਾਣਾ ਤੇ ਬੜਾ ਸਿਆਣਾ, ਉਹ ਸਿਆਣਾ ਕਾਹਦਾ ਜਿਹੜਾ ਰੋਜ਼ ਪਊਆ ਲਾਉਂਦਾ ਆਖੋ
ਸਤਨਾਮ।
ਉਹ ਸਿਆਣਾ ਕਾਹਦਾ ਬਈ, ਉਮਰ ਉਹਦੀ 70 ਸਾਲਾਂ ਦੀ ਆ ਤੇ ਰੋਜ਼ ਕਹਿੰਦਾ ਪਊਆ ਲਿਆਓ, ਫਿਰ ਕਾਹਦਾ ਸਿਆਣਾ। ਸਤ ਸੰਗਤ ਜੀ, ਸਿਆਣੇ ਉਹ ਨੇ ਜਿਨ੍ਹਾਂ ਤੇ ਸਤਿਗੁਰਾਂ ਨੇ ਦਇਆ ਕੀਤੀ ਆ, ਜਿਹੜੇ ਜੁੜ ਗਏ ਨੇ ਬਾਣੀ ਔਰ ਬਾਣੇ ਨਾਲ, ਸੇਵਾ ਸਿਮਰਨ ਨਾਲ, ਭਾਵੇਂ ਉਹ 7 ਸਾਲਾਂ ਦੇ ਨੇ, ਭਾਵੇਂ 10 ਸਾਲਾਂ ਦੇ ਨੇ, ਭਾਵੇਂ 20 ਸਾਲਾਂ ਦੇ ਨੇ, ਅਸਲੀ ਸਿਆਣੇ ਹੀ ਉਹ ਨੇ। ਉਮਰ ਦਾ ਤਕਾਜ਼ਾ ਨਹੀਂ ਇੱਥੇ, ਉਮਰ ਕਰਕੇ ਭਾਵੇਂ ਕੋਈ ਵੱਡਾ ਹੋ ਜਾਵੇ, ਜੇ ਅੱਗੇ ਉਦਾਂ ਹੀ ਮਾਤੀ ਛੋਟੀ ਹੈ ਤੇ ਫਿਰ ਕੀ ਫਾਇਦਾ, ਧਿਆਨ ਦੇਣਾ। ਜਿਸਨੋਂ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿੰਨ ਕੁਰਬਾਨ। ਸਤਿਗੁਰ ਕਹਿੰਦੇ ਗੁਰੂ ਅਰਜਨ ਸਾਹਿਬ, ਜਿਨ੍ਹਾਂ ਨੂੰ ਉਸ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ, ਜਿਹੜੇ ਜੁੜ ਗਏ ਉਹਨਾਂ ਤੋਂ ਬਲਿਹਾਰੇ ਜਾਈਏ, ਉਹਨਾਂ ਤੋਂ ਕੁਰਬਾਨ ਜਾਈਏ, ਤੇ ਫਿਰ ਲੋਕ ਜਾਂਦੇ ਨੇ ਸੁੱਚੇ ਹੋਣ ਵਾਸਤੇ ਤੀਰਥਾਂ ਤੇ। ਐ ਗੁਰਸਿੱਖੋ ਮਾਘ ਮਾਘ ਸੁੱਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਬਾਨ। ਸਤਿਗੁਰ ਕਹਿੰਦੇ ਭਾਈ ਉਹ ਸੁੱਚੇ ਨੇ, ਧਿਆਨ ਦੇਣਾ, ਉਹ ਸੁੱਚੇ ਨੇ ਕੌਣ, ਜਿਨ੍ਹਾਂ ਤੇ ਪੂਰੇ ਸਤਿਗੁਰੂ ਮਿਹਰਬਾਨ ਹੋ ਜਾਣ। ਉਹ ਕਦੇ ਵੀ ਹੋ ਸਕਦੇ ਨੇ, ਮਾਘ 'ਚ ਵੀ ਹੋ ਸਕਦੇ ਨੇ, ਅੱਗੇ ਪਿੱਛੇ ਵੀ ਹੋ ਸਕਦੇ ਨੇ। ਜਿਸ ਦਿਨ ਸਾਡੇ ਸਤਿਗੁਰੂ ਸਾਡੇ ਤੇ ਮਿਹਰਬਾਨ ਹੋ ਗਏ, ਸਾਡੇ ਤੇ ਪੂਰੇ ਗੁਰੂ ਦੀ ਦ੍ਰਿਸ਼ਟੀ ਪੈ ਗਈ, ਜਿਵੇਂ ਅੱਜ 429 ਪ੍ਰਾਣੀਆਂ ਦੇ ਉੱਤੇ ਧੰਨ ਬਾਜਾਂ ਵਾਲੇ ਸਤਿਗੁਰਾਂ ਨੇ 5 ਪਿਆਰਿਆਂ ਦੇ ਰੂਪ ਵਿੱਚ ਦ੍ਰਿਸ਼ਟੀ ਪਾ ਕੇ ਖੰਡੇ ਬਾਟੇ ਦੀ ਪਹੁਲ ਦੇ ਦਿੱਤੀ ਆ, ਅੱਜ ਪੂਰਾ ਸਤਿਗੁਰੂ ਮਿਹਰਬਾਨ ਹੋ ਗਿਆ ਤੇ ਮਾਘ ਦੇ ਵਿੱਚ ਇਹ ਸੁੱਚੇ ਗਿਣੇ ਜਾਣਗੇ। ਆਖੋ
ਸਤਨਾਮ।
ਤੀਰਥਾਂ ਤੇ ਨਹਾਉਣ ਨਾਲ ਕੋਈ ਸੁੱਚਾ ਨਹੀਂ ਹੁੰਦਾ, ਤੀਰਥਾਂ ਤੇ ਇਸ਼ਨਾਨ ਕਰਨ ਨਾਲ ਕੋਈ ਸੁੱਚਾ ਨਹੀਂ ਹੁੰਦਾ। ਮਹਾਰਾਜ ਕਹਿੰਦੇ ਨੇ ਭਾਈ ਉਹੀ ਸੁੱਚੇ, ਜਿਵੇਂ ਸਾਧ ਸੰਗਤ ਜੀ ਸੋਨੇ ਨੂੰ ਕੁਠਾਲੀ ਵਿੱਚ ਪਾਇਆ ਜਾਂਦਾ ਫਿਰ ਕੱਢ ਲਿਆ ਜਾਂਦਾ ਫਿਰ ਭੱਠੀ 'ਚ ਪਾਇਆ ਜਾਂਦਾ ਫਿਰ ਕੱਢ ਲਿਆ ਜਾਂਦਾ ਜਦੋਂ ਬਿਲਕੁਲ ਐਂ ਸੁੱਚਾ ਹੋ ਜਾਂਦਾ ਭਾਵ ਕਿ ਪੂਰਾ ਸਾਫ਼ ਹੋ ਜਾਂਦਾ ਫਿਰ ਉਹ ਅਸਲੀ ਸੋਨਾ ਨਿਖਰ ਜਾਂਦਾ ਬਾਹਰ ਆ ਜਾਂਦਾ ਕਹਿੰਦੇ ਮਹਾਰਾਜ ਇਸੇ ਤਰ੍ਹਾਂ ਆਪਣੇ ਵਿਸ਼ੇ ਵਿਕਾਰਾਂ ਦੇ ਵਿੱਚ ਪਏ ਹੋਏ ਗੁਰਸਿੱਖ ਨੂੰ ਜਦੋਂ ਬਾਹਰ ਕੱਢ ਲੈਣਗੇ ਤੇ ਉਹੀ ਮਾਘ ਦੇ ਮਹੀਨੇ ਵਿੱਚ ਸੁੱਚਾ ਗਿਣਿਆ ਜਾਏਗਾ ਜਿਹਦੇ ਤੇ ਪੂਰੇ ਸਤਿਗੁਰ ਦੀ ਦ੍ਰਿਸ਼ਟੀ ਪੈ ਗਈ ਸੋ ਲੱਖ ਲੱਖ ਵਧਾਈਆਂ ਭਾਈ ਅਮਰ ਛਕਣ ਵਾਲਿਆਂ ਨੂੰ ਤੇ ਮਾਘ ਦੇ ਮਹੀਨੇ ਵਿੱਚ ਜਪ ਤਪ ਕਰੋ ਇਸ਼ਨਾਨ ਕਰੋ ਨਿਤਨੇਮ ਕਰੋ ਬਾਣੀ ਪੜ੍ਹੋ ਗੁਰਦੁਆਰੇ ਜਾਓ ਇਹ ਬੜੀ ਚੰਗੀ ਗੱਲ ਆ ਪਰ ਇਹਦਾ ਫਲ ਤਾਂ ਹੀ ਮਿਲਣਾ ਜੇ ਨਿਮਰਤਾ ਵਿੱਚ ਰਹਿ ਕੇ ਸਾਧੂਆਂ ਦੀ ਧੂੜੀ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਆਪਾਂ ਸਾਧੂਆਂ ਦੀ ਧੂੜੀ ਵਿੱਚ ਇਸ਼ਨਾਨ ਕਰੀਏ ਭਾਵ ਕਹਿਣ ਦਾ ਉਹਨਾਂ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰੀਏ ਬਾਣੀ ਔਰ ਬਾਣੇ ਦੇ ਧਾਰਨੀ ਹੋਈਏ ਅਗਲੀ ਸੰਗਰਾਂਦ 12 ਫਰਵਰੀ ਦੀ ਹੈ ਵੱਧ ਚੜ ਕੇ ਪਹੁੰਚ ਕੇ ਸੰਗਤਾਂ ਨੇ ਲਾਹਾ ਪ੍ਰਾਪਤ ਕਰਨਾ ਹੈ ਹੋਈਆਂ ਭੁੱਲਾਂ ਦੀ ਖਿਮਾ ਆਓ ਪਿਆਰ ਵਿੱਚ ਸਾਰੇ ਕੋਈ ਰਸਨਾ ਵਾਂਝੀ ਨਾ ਰਵੇ ਗੱਜ ਕੇ ਪੜਿਓ ਆਨੰਦ ਸਾਹਿਬ ਭਾਈ ਸਾਰੀ ਸੰਗਤ ਪਿਆਰ ਨਾਲ ਬੋਲਿਓ
ਰਾਮ ਕਲੀ ਮਹੱਲਾ ਤੀਜਾ ਆਨੰਦ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਪੈ ਪਾਇਆ ਸਤਿਗੁਰੂ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸੱਚ ਕਰਮ ਪਾਇਆ ਤੁਧ ਜਿਨ ਕੋ ਤੇ ਨਾਮ ਹਰ ਜਨਾਸੁਰੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਸਤਿ 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 Thank you.